ਸਨਮਾਨਯੋਗ ਚਵਰ ਸ਼ਤਰ ਤਖਤ ਦੇ ਮਾਲਕ ਵਾਲੀ ਦੋ ਜਹਾਨ ਰਹਿਬਰੇ ਕੁਲ ਆਲਮ ਸ਼ਬਦ ਗੁਰੂ ਬਾਣੀ ਕੇ ਬੋਹਿਤ ਹਲਤ ਪਲਤ ਕੇ ਰੱਖਿਅਕ ਕਲਯੁਗ ਦੇ ਜਹਾਜ ਗਿਆਨ ਦੇ ਮੁਜਸਮੇ ਅਸਬਾਬ ਏ ਪਾਤਸ਼ਾਹੀ ਦੇ ਹਜ਼ੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਮੁਕੱਦਸ ਬਾਰਗਾਹ ਦੇ ਅੰਦਰ ਸੁਭਾਇਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਹੁਤ ਮਿਹਰ ਕੀਤੀ ਹੈ ਕਿ ਨਵੇਂ ਦਿਨ ਦਾ ਆਗਾਜ਼ ਸਤਿਗੁਰੂ ਜੀ ਦੀ ਬਾਣੀ ਨੂੰ ਸ੍ਰਵਣ ਕਰਕੇ ਕਰ ਰਹੇ ਹਾਂ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਪਵਿੱਤਰ ਮੁੱਖ ਵਾਕ ਦੀ ਕਥਾ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਰਵਣ ਕਰਨ ਦੇ ਲਈ ਅਸੀਂ ਇਕੱਤਰ ਹੋਏ ਹਾਂ। ਬਹੁਤ ਹੀ ਅਦਬ ਅਤੇ ਸਤਿਕਾਰ ਦੇ ਨਾਲ ਦੋਵੇਂ ਹੱਥ ਜੋੜ ਕੇ ਸ਼ੀਸ਼ ਝੁਕਾ ਕੇ ਬੁਲਾਓ ਜੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਇੱਕ ਅਜਿਹੀ ਮਹਾਨ ਵਿਭੂਤੀ ਜਿਨ੍ਹਾਂ ਨੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਕਸ਼ਾਤ ਦਰਸ਼ਨ ਕੀਤੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਨਜ਼ਰਾਂ ਦੇ ਵਿੱਚੋਂ ਰਹਿਮਤਾਂ ਦਾ ਮੀਂਹ ਜਦੋਂ ਉਨ੍ਹਾਂ ਦੀ ਰੂਹ ਦੇ ਉੱਪਰ ਪਿਆ ਤੇ ਉਨ੍ਹਾਂ ਦੇ ਇਨ੍ਹਾਂ ਨੇਤਰਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮੁਖੜੇ ਨੂੰ ਤੱਕਿਆ ਤੇ ਉਹਨਾਂ ਦੀ ਅੰਤਰ ਆਤਮਾ ਸ਼ਰਸ਼ਾਰ ਹੋ ਗਈ। ਉਸ ਮਹਾਨ ਵਿਭੂਤੀ ਦੇ ਸਰੀਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਵਿੱਤਰ ਦੇਹੀ ਦੇ ਔਰੇ ਦੇ ਵਿੱਚ ਰਹਿੰਦਿਆਂ ਹੋਇਆਂ ਇੱਕ ਅਜਿਹਾ ਰੱਬੀ ਇਲਹਾਮ ਕੀਤਾ ਕਿ ਜਿਹੜਾ ਅੱਜ ਵੀ ਅਸੀਂ ਸੁਣਦੇ ਹਾਂ ਤੇ ਸਾਡੀ ਆਤਮਾ ਸ਼ਰਸ਼ਾਰ ਹੋ ਜਾਂਦੀ ਹੈ। ਉਹ ਰੱਬੀ ਇਲਹਾਮ, ਉਹ ਮਹਾਨ ਵਿਭੂਤੀ ਭਾਈ ਸਾਹਿਬ ਭਾਈ ਨੰਦ ਲਾਲ ਜੀ, ਉਹਨਾਂ ਦੇ ਪਾਵਨ ਬੋਲ ਨੇ, ਕਹਿੰਦੇ ਆਵੇ ਹੈ ਆਤਮਾ ਸੁਖਨੇ ਪੀਰੇ ਕਾਮਲ ਅਸਤ ਦਿਲਹਾਏ ਮੁਰਦਾਰਾ ਬਾਕੁਨੰਦ ਜਿੰਦਾ ਉਹ ਖਲਾਸ। ਸਤਸੰਗਤ ਜੀ, ਪੂਰੇ ਗੁਰੂ ਦੇ ਬਚਨਾਂ ਨੂੰ ਸਰਵਣ ਕਰ ਰਹੇ ਹਾਂ ਔਰ ਇਹ ਉਹ ਬਚਨ ਨੇ ਜਿਹੜੇ ਸਾਡੇ ਮਨ ਨੂੰ ਜ਼ਿੰਦਾ ਕਰ ਦਿੰਦੇ ਨੇ, ਸਾਡੇ ਮਨ ਦੀ ਖਲਾਸੀ ਕਰ ਦਿੰਦੇ ਨੇ। ਭਾਈ ਨੰਦ ਲਾਲ ਜੀ ਕਹਿੰਦੇ ਨੇ ਆਵੇ ਹੈ ਆਤਮਾ, ਕਹਿੰਦੇ ਪੂਰੇ ਗੁਰੂ ਦੇ ਬੋਲ ਮੇਰੇ ਲਈ ਜ਼ਿੰਦਗੀ ਦਾ ਅੰਮ੍ਰਿਤ ਨੇ। ਆਵੇ ਹੈ ਆਤਮਾ ਸੁਖਨੇ ਪੀਰੇ ਕਾਮਲ ਅਸਤ, ਸੁਖਨੇ ਦਾ ਭਾਵ ਹੁੰਦਾ ਬੋਲ, ਪੀਰੇ ਕਾਮਲ ਦਾ ਭਾਵ ਹੁੰਦਾ ਕਿ ਪੂਰਾ ਗੁਰੂ ਪੀਰੇ ਕਾਮਲ ਅਸਤ ਦਿਲਹਾਏ ਮੁਰਦਾ ਰਾ। ਭਾਈ ਨੰਦ ਲਾਲ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਤੁਹਾਡੀ ਸ਼ੋ ਨਹੀਂ ਸੀ ਤੇ ਇਹ ਦਿਲ ਐਵੇਂ ਸੀ ਜਿਵੇਂ ਮੁਰਦਾ ਸੀ, ਉਦੋਂ ਇਹ ਬਾਦਸ਼ਾਹਾਂ ਦੀ ਦੁਨਿਆਵੀ ਰਾਜਿਆਂ ਦੀ ਉਸਤਤ ਕਰਿਆ ਕਰਦਾ ਸੀ, ਪਾਤਸ਼ਾਹ ਇਹ ਤੁਹਾਡੀ ਸ਼ੋ ਦੇ ਵਿੱਚ ਆ ਗਿਆ, ਇਹਨੇ ਤੁਹਾਡੀਆਂ ਰੱਬੀ ਰਿਸ਼ਮਾਂ ਨੂੰ ਮਾਣਿਆ, ਹੁਣ ਇਹ ਐਵੇਂ ਹੈ ਜਿਵੇਂ ਜਿੰਦਾ ਹੋ ਗਿਆ ਹੋਵੇ ਤੇ ਇਹਦੀ ਖਲਾਸੀ ਹੋ ਗਈ ਹੋਵੇ। ਸਤਸੰਗਤ ਜੀ, ਇਹ ਪਾਵਨ ਬੋਲ ਜਿਹੜੇ ਅਸੀਂ ਸਰਵਣ ਕੀਤੇ ਨੇ ਹੁਕਮਨਾਮਾ ਸਾਹਿਬ, ਇਹ ਸਾਡੇ ਜੀਵਨ ਦੀ ਖਲਾਸੀ ਵੀ ਕਰਦੇ ਨੇ, ਇਹ ਸਾਡੇ ਮਨ ਨੂੰ ਜ਼ਿੰਦਾ ਵੀ ਕਰਦੇ ਨੇ। ਤੇ ਅੱਜ ਦੇ ਪਾਵਨ ਹੁਕਮ ਦੇ ਵਿੱਚ ਪਾਤਸ਼ਾਹ ਜੀ ਨੇ ਕੀ ਕਿਹਾ, ਆਓ ਸਰਵਣ ਕਰਦੇ ਹਾਂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਮ ਕਲੀ ਮਹੱਲਾ ਪੰਜਵਾਂ।
ਰਾਮ ਕਲੀ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਗੁਰਦੇਵ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਵਿੱਤਰ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਮੁਕੱਦਸ ਅੰਗ 891 ਦੇ ਉੱਪਰ ਸੁਭਾਇਮਾਨ ਹੈ ਜੀ।
ਬੀਜ ਮੰਤਰ ਹਰ ਕੀਰਤਨ ਗਾਓ।
ਪਹਿਲੀ ਪੰਕਤੀ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬੜਾ ਕਮਾਲ ਦਾ ਜ਼ਿਕਰ ਕੀਤਾ, ਕਹਿਣ ਲੱਗੇ ਜਿਹੜਾ ਪਰਮਾਤਮਾ ਦਾ ਕੀਰਤਨ ਗਾਇਨ ਕਰਨਾ ਹੈ ਉਹ ਇਸ ਧਰਤੀ ਦਾ ਸ੍ਰੇਸ਼ਟ ਮੰਤਰ ਹੈ। ਜਿਸ ਦੇ ਹੱਥ ਦੇ ਵਿੱਚ ਕੋਈ ਨੁਕਤਾ ਆ ਜਾਂਦਾ ਹੈ, ਸ੍ਰੇਸ਼ਟ ਮੰਤਰ ਆ ਜਾਂਦਾ ਹੈ ਸਤਸੰਗਤ ਜੀ, ਉਹਦਾ ਜੀਵਨ ਬੜਾ ਸੁਖਾਲਾ ਹੋ ਜਾਂਦਾ ਹੈ। ਕਈ ਵਾਰੀ ਕੋਈ ਕਾਰਜ ਅਸੀਂ ਜਦੋਂ ਕਰਦੇ ਹਾਂ ਤੇ ਕੰਮ ਸਾਨੂੰ ਕਰਨ ਲੱਗਿਆਂ ਔਖਾ ਲੱਗਦਾ, ਪਰ ਜਦੋਂ ਉਹਦਾ ਕੋਈ ਨੁਕਤਾ ਕੋਈ ਢੰਗ ਸਾਡੇ ਹੱਥ ਦੇ ਵਿੱਚ ਆ ਜਾਂਦਾ ਤੇ ਕੰਮ ਬੜਾ ਸੁਖੈਲ ਹੋ ਜਾਂਦਾ, ਸੌਖਾ ਹੋ ਜਾਂਦਾ। ਗੁਰੂ ਅਰਜਨ ਪਾਤਸ਼ਾਹ ਜੀ ਕਹਿ ਰਹੇ ਨੇ ਪਰਮਾਤਮਾ ਦਾ ਕੀਰਤਨ ਕਰਨਾ ਇਸ ਧਰਤੀ ਦਾ ਸਭ ਤੋਂ ਸ੍ਰੇਸ਼ਟ ਮੰਤਰ ਹੈ। ਮਹਾਰਾਜ ਕਹਿੰਦੇ ਨੇ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕਹਿ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੂਰਬ ਲਿਖੇ ਕਾ ਲਹਿਣਾ। ਮਹਾਰਾਜ ਜੀ ਕਹਿੰਦੇ ਇਸ ਧਰਤੀ ਦੇ ਉੱਪਰ ਅਸੀਂ ਜਿੰਨੇ ਵੀ ਕੰਮ ਕਰਦੇ ਹਾਂ, ਜਿੰਨੇ ਵੀ ਕਾਰਜ ਕਰਦੇ ਹਾਂ, ਸਭ ਤੋਂ ਸ੍ਰੇਸ਼ਟ, ਸਭ ਤੋਂ ਸ਼੍ਰੋਮਣੀ ਤੇ ਸਭ ਤੋਂ ਜਿਹੜਾ ਪੋਜ਼ਿਟਿਵ ਕਾਰਜ ਹੈ ਉਸ ਪਰਮਾਤਮਾ ਦੀ ਕੀਰਤੀ ਕਰਨਾ। ਹਰ ਕੀਰਤ ਸਾਧ ਸੰਗਤ ਹੈ, ਉਸ ਪਰਮਾਤਮਾ ਦੀ ਕੀਰਤੀ ਕਰਨੀ ਸਾਧ ਸੰਗਤ ਦੇ ਵਿੱਚ, ਕਹਿੰਦੇ ਇਹ ਸਭ ਤੋਂ ਸ੍ਰੇਸ਼ਟ ਕਰਮ ਹੈ। ਸਿਰ ਕਰਮਨ ਕਹਿ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੂਰਬ ਲਿਖੇ ਕਾ ਲਹਿਣਾ। ਕਹਿੰਦੇ ਉਹਨੂੰ ਹੀ ਪ੍ਰਾਪਤ ਹੁੰਦਾ ਜਿਸ ਦੇ ਉੱਪਰ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਵੇ ਤੇ ਜਿਸ ਦੇ ਪੂਰਬਲੇ ਕਰਮ ਹੋਣ। ਮਹਾਰਾਜ ਕਹਿੰਦੇ ਨੇ ਗ੍ਰਹਿ ਤਾਕੈ ਬਸੰਤ ਗਣੀ, ਜਾ ਕੇ ਕੀਰਤਨ ਹਰ ਧੁਨੀ। ਕਹਿਣ ਲੱਗੇ ਉਹਦੇ ਘਰ ਦੇ ਵਿੱਚ ਬਸੰਤ ਵਰਗਾ ਮਾਹੌਲ ਹੁੰਦਾ, ਜਿਹਦੇ ਘਰ ਦੇ ਵਿੱਚ ਪਰਮਾਤਮਾ ਦੀ ਕੀਰਤੀ ਦੀ ਧੁਨੀ ਚੱਲਦੀ ਹੈ। ਹੁਣ ਬਸੰਤ ਦਾ ਮਾਹੌਲ ਕਿਹੋ ਜਿਹਾ ਹੁੰਦਾ ਸਤਸੰਗਤ ਜੀ? ਅੰਬਾਂ ਨੂੰ ਉਸ ਸਮੇਂ ਬੂਰ ਪੈਂਦਾ, ਸਰੋਂ ਦੇ ਉੱਪਰ ਫੁੱਲ ਆ ਜਾਂਦੇ ਨੇ, ਫੁੱਲਾਂ ਦੇ ਉੱਪਰ ਭੌਰੇ ਮੰਡਰਾਉਂਦੇ ਨੇ, ਹਰ ਪਾਸੇ ਬਨਸਪਤੀ ਖਿੜੀ ਹੁੰਦੀ ਹੈ। ਤੇ ਮਹਾਰਾਜ ਕਹਿਣ ਲੱਗੇ ਕਿ ਜਿਹਦੇ ਘਰ ਦੇ ਵਿੱਚ ਹਰੀ ਪਰਮਾਤਮਾ ਦੀ ਕੀਰਤੀ ਦਾ ਗਾਇਨ ਹੁੰਦਾ ਉਹਦਾ ਘਰ ਐਵੇਂ ਹੁੰਦਾ ਜਿਵੇਂ ਬਸੰਤ ਹੁੰਦਾ, ਜਿਵੇਂ ਬਸੰਤ ਦਾ ਖੇੜਾ ਹੁੰਦਾ। ਸਤਸੰਗਤ ਜੀ, ਅਜੋਕੇ ਸਮੇਂ ਦੇ ਦੌਰਾਨ ਅਸੀਂ ਵੇਖਦੇ ਹਾਂ ਕਿ ਮਨੁੱਖਤਾ ਦੇ ਵਿੱਚ, ਸਮਾਜ ਦੇ ਵਿੱਚ ਬਹੁਤ ਡਿਪਰੈਸ਼ਨ ਹੈ। ਡਿਪਰੈਸ਼ਨ ਦੀ ਦਵਾਈ ਲੈਣ ਦੇ ਲਈ ਲੋਕ ਇੱਥੋਂ ਤੱਕ ਹੀ ਮੋਟੀਵੇਸ਼ਨਲ ਲੈਕਚਰ ਲੈਂਦੇ ਨੇ, ਔਰ ਉਹਨਾਂ ਮੋਟੀਵੇਸ਼ਨਲ ਲੈਕਚਰ ਦੇ ਵਿੱਚ ਬਹੁਤ ਸਾਰੇ ਪੈਸੇ ਖਰਚਦੇ ਨੇ। 10-10 ਹਜ਼ਾਰ ਦਾ, 5-5 ਹਜ਼ਾਰ ਦਾ ਇੱਕ ਲੈਕਚਰ ਲਿਆ ਜਾਂਦਾ। ਮਨੋ ਚਿਕਿਤਸਕ ਡਾਕਟਰਾਂ ਦੇ ਕੋਲੋਂ ਜਾ ਕੇ ਕਲਾਸ ਲਈ ਜਾਂਦੀ ਹੈ, ਲੇਕਿਨ ਗੁਰੂ ਸਾਹਿਬ ਕਹਿੰਦੇ ਨੇ ਕਿ ਤੈਨੂੰ ਅਜਿਹਾ ਕਰਨ ਦੀ ਕੋਈ ਜ਼ਰੂਰਤ ਨਹੀਂ, ਤੂੰ ਕੇਵਲ ਪਰਮਾਤਮਾ ਦੀ ਬੰਦਗੀ ਕਰ, ਪਰਮਾਤਮਾ ਦੀ ਭਗਤੀ ਕਰ, ਤੇ ਤੇਰੇ ਘਰ ਦੇ ਵਿੱਚ ਆਨੰਦ ਆ ਜਾਏਗਾ, ਤੇਰੇ ਘਰ ਦੇ ਵਿੱਚ ਖੇੜਾ ਆ ਜਾਏਗਾ। ਇੱਕ ਸਤਸੰਗ ਜੀ ਦਿਮਾਗੀ ਸਰਜਨ ਡਾਕਟਰ ਹੋਇਆ ਜਿਸਦਾ ਨਾਮ ਐਕਲਸ ਆਇਆ। ਐਕਲਸ ਨੇ ਇੱਕ ਅਧਿਐਨ ਕੀਤਾ, ਉਸ ਅਧਿਐਨ ਦੇ ਦੌਰਾਨ ਉਹਨੇ ਬੜਾ ਕਮਾਲ ਦਾ ਨੁਕਤਾ ਦੁਨੀਆ ਦੇ ਸਾਹਮਣੇ ਰੱਖਿਆ। ਉਹ ਕਹਿੰਦਾ ਕਿ ਜਿਹੜਾ ਮਨੁੱਖੀ ਦਿਮਾਗ ਹੈ, ਇਹਦਾ ਜਿਹੜਾ ਖੱਬਾ ਪਾਸਾ, ਸਾਰੇ ਇਨਸਾਨੀ ਕਰਮ ਇਸ ਖੱਬੇ ਪਾਸੇ ਤੋਂ ਹੁੰਦੇ ਆ। ਤੁਸੀਂ ਬੜੀ ਵਾਰੀ ਸੁਣਿਆ ਹੋਵੇਗਾ ਅਖਬਾਰਾਂ ਦੇ ਵਿੱਚ, ਖਬਰਾਂ ਦੇ ਵਿੱਚ ਇਹ ਗੱਲ ਕੀਤੀ ਜਾਂਦੀ ਹੈ ਕਿ ਖੱਬੇ ਪੱਖੀ ਧਿਰ ਨੇ ਆਹ ਗੱਲ ਕਹੀ, ਖੱਬੇ ਪੱਖੀ ਧਿਰ ਨੇ ਫਲਾਣੀ ਗੱਲ ਕਹੀ। ਕਹਿਣ ਤੋਂ ਭਾਵ ਕਿ ਜਿਹੜੇ ਲੋਕ ਤਰਕ ਤੇ ਗੱਲ ਕਰਦੇ ਹੈ, ਦਲੀਲ ਤੇ ਗੱਲ ਕਰਦੇ ਹੈ, ਬੌਧਿਕ ਚੇਤਨਤਾ ਤੇ ਗੱਲ ਕਰਦੇ ਹੈ, ਉਹਨਾਂ ਨੂੰ ਖੱਬੇ ਪੱਖੀ ਕਿਹਾ ਜਾਂਦਾ। ਐਕਲਸ ਕਹਿੰਦਾ ਜਿਹੜਾ ਸਾਡਾ ਸੱਜਾ ਦਿਮਾਗ ਹੁੰਦਾ, ਬਹੁਤੀ ਵਾਰੀ ਇਹ ਸੁੱਤਾ ਰਹਿੰਦਾ, ਇਹ ਜਾਗਦਾ ਉਦੋਂ ਹੈ ਜਦੋਂ, ਕਹਿੰਦਾ ਇਹ ਰਾਗ ਦੇ ਵਿੱਚ ਆ ਜਾਂਦਾ, ਜਦੋਂ ਇਹ ਰਾਗ ਨੂੰ ਸਰਵਣ ਕਰਦਾ, ਜਦੋਂ ਇਹ ਕੀਰਤਨ ਨੂੰ ਸਰਵਣ ਕਰਦਾ, ਉਦੋਂ ਸਾਡਾ ਜਿਹੜਾ ਸੱਜਾ ਪਾਸਾ ਉਹ ਜਾਗਦਾ। ਨਹੀਂ ਤਾਂ ਸਾਡੇ ਸਰੀਰ ਦੇ ਵਿੱਚ ਖੱਬੇ ਪਾਸੇ ਦੇ ਕਾਰਨ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੇ ਵਿਕਾਰ ਪੈਦਾ ਹੋਏ ਹੁੰਦੇ ਆ, ਇਹਨਾਂ ਨੂੰ ਉਦੋਂ ਠੰਡ ਪੈਂਦੀ ਹੈ, ਉਦੋਂ ਠੱਲ ਪੈਂਦੀ ਹੈ ਜਦੋਂ ਸਾਡਾ ਸੱਜਾ ਪਾਸਾ ਦਿਮਾਗ ਦਾ ਕੰਮ ਕਰਦਾ। ਇਹ ਤਾਂ ਹੀ ਕੰਮ ਕਰਦਾ ਜਦੋਂ ਅਸੀਂ ਕੀਰਤਨ ਕਰਦੇ ਹਾਂ, ਜਦੋਂ ਰਾਗ ਦੇ ਵਿੱਚ ਜੁੜਦੇ ਹਾਂ। ਹੁਣ ਸਤਸੰਗ ਜੀ ਤੁਸੀਂ ਧਿਆਨ ਦਿਓ, ਗੁਰੂ ਨਾਨਕ ਪਾਤਸ਼ਾਹ ਜੀ ਦਾ ਜੀਵਨ। ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਭਾਈ ਮਰਦਾਨਾ ਦੇ ਨਾਲ ਸੰਸਾਰ ਦੀ ਯਾਤਰਾ ਦੇ ਉੱਪਰ ਨਿਕਲਦੇ ਨੇ, ਤੇ ਸਭ ਤੋਂ ਪਹਿਲਾਂ ਭਾਈ ਮਰਦਾਨਾ ਜੀ ਨੂੰ ਉਹ ਰਬਾਬ ਦੀ ਬਖਸ਼ਿਸ਼ ਕਰਦੇ ਨੇ। ਭਾਈ ਫਰੰਦਾ ਜੀ ਕੋਲ ਭਾਈ ਮਰਦਾਨਾ ਜੀ ਰਬਾਬ ਲੈ ਕੇ ਆਉਂਦੇ ਨੇ। ਸੌਖੇ ਸ਼ਬਦਾਂ ਦੇ ਵਿੱਚ ਕਹੀਏ ਤੇ ਭਾਈ ਮਰਦਾਨਾ ਜੀ ਰਾਗ ਨੇ, ਗੁਰੂ ਨਾਨਕ ਪਾਤਸ਼ਾਹ ਜੀ ਬਾਣੀ ਹੈ। ਜਦੋਂ ਬਾਣੀ ਦਾ ਤੇ ਰਾਗ ਦਾ ਸੁਮੇਲ ਹੁੰਦਾ, ਫਿਰ ਉਹ ਚੜਿਆ ਸੋਧਨ ਧਰਤ ਲੁਕਾਈ, ਉਹ ਲੁਕਾਈ ਨੂੰ ਸੋਧਨ ਦੇ ਲਈ ਚਲੇ ਜਾਂਦੇ ਆ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਤੇ ਇੱਥੋਂ ਤੱਕ ਕਹਿ ਦਿੰਦੇ ਨੇ, ਕਹਿਣ ਲੱਗੇ ਕਿ ਜਿੱਥੇ ਜਿੱਥੇ ਵੀ ਗੁਰੂ ਨਾਨਕ ਪਾਤਸ਼ਾਹ ਜਾਂਦੇ, ਜਿੱਥੇ ਜਿੱਥੇ ਵੀ ਭਾਈ ਮਰਦਾਨਾ ਜੀ ਜਾਂਦੇ, ਉੱਥੇ ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਿਸੋਆ, ਉੱਥੇ ਉੱਥੇ ਧਰਮਸ਼ਾਲ ਸਥਾਪਿਤ ਕਰਦੇ, ਉੱਥੇ ਹੀ ਕੀਰਤੀ ਹੁੰਦੀ, ਤੇ ਕੀਰਤੀ ਵੀ ਐਵੇਂ ਦੀ ਜਿਵੇਂ ਵਿਸਾਖੀ ਦਾ ਮਾਹੌਲ ਹੋਵੇ, ਜਿਵੇਂ ਆਨੰਦ ਦਾ ਮਾਹੌਲ ਹੋਵੇ। ਕਹਿਣ ਤੋਂ ਭਾਵ ਕਿ ਬੀਜ ਮੰਤਰ ਹਰ ਕੀਰਤਨ ਗਾਓ, ਹਰੀ ਪਰਮਾਤਮਾ ਦਾ ਜਿਹੜਾ ਕੀਰਤਨ ਹੈ ਉਹ ਇਸ ਧਰਤੀ ਦਾ ਸਭ ਤੋਂ ਸ੍ਰੇਸ਼ਠ ਬੀਜ ਮੰਤਰ ਹੈ, ਸਭ ਤੋਂ ਸ੍ਰੇਸ਼ਠ ਨੁਕਤਾ। ਸਤਸੰਗਤ ਜੀ, ਰਤਨ ਸਿੰਘ ਭੰਗੂ ਸਾਹਿਬ ਦੀ ਲਿਖਤ ਦੇ ਵਿੱਚੋਂ ਇੱਕ ਬੋਲ ਤੁਹਾਡੇ ਨਾਲ ਸਾਂਝਾ ਕਰਦਾ। 18ਵੀਂ ਸਦੀ ਦੇ ਸਿੱਖਾਂ ਦੇ ਹੱਥ ਦੇ ਵਿੱਚ ਵੀ ਇੱਕ ਅਜਿਹਾ ਨੁਕਤਾ ਆਇਆ ਜਿਹੜਾ ਉਹਨਾਂ ਨੂੰ ਡਿਪਰੈਸ਼ਨ ਦੇ ਵਿੱਚ ਨਹੀਂ ਸੀ ਜਾਣ ਦਿੰਦਾ। ਮੈਂ ਅੱਗੇ ਬੇਨਤੀ ਕੀਤੀ, ਅਜੋਕੇ ਸਮੇਂ ਦੇ ਦੌਰਾਨ ਘਰਾਂ ਦੇ ਵਿੱਚ ਡਿਪਰੈਸ਼ਨ ਹੈ, ਸਮਾਜ ਦੇ ਵਿੱਚ ਡਿਪਰੈਸ਼ਨ ਹੈ, ਡਿਪਰੈਸ਼ਨ ਦੇ ਮਰੀਜ਼ ਪਹਿਲਾਂ ਸੁਣਦੇ ਸਾਂ ਅਸੀਂ ਕਿ ਪੱਛਮੀ ਦੇਸ਼ਾਂ ਦੇ ਵਿੱਚ ਬਹੁਤ ਨੇ, ਲੇਕਿਨ ਹੁਣ ਕੀ ਭਾਰਤ ਵਰਗੇ ਦੇਸ਼ ਦੇ ਵਿੱਚ ਜਿੱਥੇ ਧਾਰਮਿਕ ਕਰਮ ਬਹੁਤ ਕੀਤੇ ਜਾਂਦੇ ਆ, ਇੱਥੇ ਵੀ ਡਿਪਰੈਸ਼ਨ ਦੇ ਬਹੁਤ ਸਾਰੇ ਮਰੀਜ਼ ਹੋ ਰਹੇ ਨੇ, ਡਿਪਰੈਸ਼ਨ ਦੀਆਂ ਗੋਲੀਆਂ ਖਾਧੀਆਂ ਜਾਂਦੀਆਂ। ਪਰ ਮਹਾਰਾਜ ਬਾਣੀ ਦੇ ਵਿੱਚ ਕਹਿੰਦੇ ਤੇਰਾ ਡਿਪਰੈਸ਼ਨ ਦੂਰ ਹੋ ਜਾਏਗਾ। ਅਸੀਂ ਨੁਕਤਾ ਵੇਖਦੇ ਹਾਂ, ਉਹ ਬੀਜ ਮੰਤਰ ਵੇਖਦੇ ਹਾਂ ਜਿਹੜਾ 18ਵੀਂ ਸਦੀ ਦੇ ਸਿੱਖਾਂ ਦੇ ਹੱਥ ਦੇ ਵਿੱਚ ਆ ਗਿਆ। ਰਤਨ ਸਿੰਘ ਭੰਗੂ ਸਾਹਿਬ ਨੇ ਉਸ ਬੀਜ ਮੰਤਰ ਦੀ ਸਤਸੰਗਤ ਜੀ ਸਾਡੇ ਨਾਲ ਗੱਲ ਕੀਤੀ ਹੈ, ਬਾਤ ਪਾਈ ਹੈ, ਔਰ ਮੈਂ ਗਰੰਟੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਬਹਿ ਕੇ ਇਹ ਗੁਜ਼ਾਰਿਸ਼ ਤੁਹਾਡੇ ਚਰਨਾਂ ਦੇ ਵਿੱਚ ਕਰਦਾ ਕਿ ਅੱਜ ਜੇ ਇਹ ਬੀਜ ਮੰਤਰ ਅਸੀਂ ਆਪਣੇ ਹਿਰਦਿਆਂ ਦੇ ਵਿੱਚ ਵਸਾ ਲਵਾਂਗੇ ਨਾ, ਤੇ ਸਾਡੇ ਘਰਾਂ ਦੇ ਵਿੱਚ ਵੀ, ਸਾਡੇ ਹਿਰਦੇ ਘਰ ਦੇ ਵਿੱਚ ਵੀ ਚੜ੍ਹਦੀ ਕਲਾ ਹੋ ਜਾਏਗੀ। ਰਤਨ ਸਿੰਘ ਭੰਗੂ ਸਾਹਿਬ ਕੀ ਕਹਿੰਦੇ ਨੇ? ਭੰਗੂ ਸਾਹਿਬ ਕਹਿੰਦੇ ਨੇ 18ਵੀਂ ਸਦੀ ਦਾ ਸਿੱਖ ਜੰਗਲਾਂ ਦੇ ਵਿੱਚ ਗਿਆ ਹੋਇਆ, ਬਾਹਰੀ ਤੌਰ ਤੇ ਸਮਾਜਿਕ ਤੌਰ ਤੇ ਮੰਦੜੇ ਹਾਲ ਨੇ, ਸਰਕਾਰ ਸਿੱਖਾਂ ਦੇ ਖੂਨ ਦੀ ਪਿਆਸੀ ਹੋਈ ਪਈ ਹੈ, ਲੇਕਿਨ ਸਿੱਖਾਂ ਦੇ ਕੋਲੋਂ ਇੱਕ ਬੀਜ ਮੰਤਰ ਹੈ। ਅੱਜ ਸਾਡੇ ਕੋਲੋਂ ਸਭ ਕੁਝ ਹੈ, ਵਧੀਆ ਘਰ ਨੇ, ਵਧੀਆ ਗੱਡੀਆਂ ਨੇ, ਵਧੀਆ ਰਹਿਣ ਸਹਿਣ ਹੈ, ਵਧੀਆ ਖਾਣੇ ਆ, ਵਧੀਆ ਪਾਉਣੇ ਆ, ਪਰ ਬੌਧਿਕ ਤੌਰ ਤੇ ਡਿਪਰੈਸ਼ਨ ਦੇ ਵਿੱਚ ਆ। ਉਸ ਸਮੇਂ ਸਿੱਖਾਂ ਦੇ ਕੋਲੋਂ ਗੱਡੀਆਂ ਕੋਈ ਨਹੀਂ, ਘਰ ਘਾਟ ਕੋਈ ਨਹੀਂ, ਘੋੜੇ ਵੀ ਦੁਰਲਭ ਨੇ, ਖਾਣ ਦੇ ਲਈ ਪ੍ਰਸ਼ਾਦਾ ਵਧੀਆ ਨਹੀਂ, ਪਰ ਸਿੱਖ ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਨੇ। ਉਹਨਾਂ ਦੇ ਕੋਲੋਂ ਬੀਜ ਮੰਤਰ ਕਿਹੜਾ? ਜਿਹੜੇ ਬੀਜ ਮੰਤਰ ਦੀ ਗੁਰੂ ਸਾਹਿਬ ਗੱਲ ਕਰ ਰਹੇ ਨੇ, ਬੀਜ ਮੰਤਰ ਇਹ ਸੀ, ਰਤਨ ਸਿੰਘ ਭੰਗੂ ਸਾਹਿਬ ਕਹਿੰਦੇ ਨੇ, ਕਹਿੰਦੇ ਨਾਹੇ ਖਜ਼ਾਨੋ ਸਿੰਘਣ ਪਾਸ, ਸ਼ਸਤਰ ਬਸਤਰ ਹੀਨ ਸੁਖਾਸ। ਕਹਿ ਲੱਗੇ ਸਿੰਘਾਂ ਦੇ ਕੋਲੋਂ ਕੋਈ ਖਜ਼ਾਨਾ ਨਹੀਂ, ਉਹਨਾਂ ਦੇ ਕੋਲੋਂ ਚੰਗੇ ਸ਼ਸਤਰ ਨਹੀਂ, ਚੰਗੇ ਬਸਤਰ ਨਹੀਂ। ਨਾਹੇ ਜ਼ਖੀਰੋ ਸਿੰਘਣ ਪਾਸ, ਸ਼ਸਤਰ ਬਸਤਰ ਹੀਨ ਸੁਖਾਸ, ਨਾਂਗੇ ਖਰੇ ਉਹ ਭੂਖੇ ਪਿਆਸੇ, ਦਾਰੂ ਸਿੱਕਾ ਨਾਹੀਂ ਕਿਸ ਪਾਸੇ। ਕਹਿੰਦੇ ਉਹ ਸਰੀਰਕ ਤੌਰ ਤੇ ਕੱਪੜੇ ਐਵੇਂ ਪਾਟੇ ਹੋਏ ਨੇ ਜਿਵੇਂ ਨੰਗੇਜ਼ ਵੀ ਨਹੀਂ ਉਹਨਾਂ ਦਾ ਢੱਕ ਰਹੇ। ਨਾਂਗੇ ਖਰੇ ਉਹ ਭੂਖੇ ਪਿਆਸੇ, ਉਹ ਭੁੱਖੇ ਨੇ ਪਿਆਸੇ ਨੇ, ਦਾਰੂ ਸਿੱਕਾ ਅਸ਼ਤਰ ਸ਼ਸਤਰ ਕੋਈ ਨੀ, ਗੋਲੀਆਂ ਕੋਈ ਨੀ, ਦਾਰੂ ਸਿੱਕਾ ਨਾਹੀਂ ਕਿਸ ਪਾਸੇ। ਅੱਗੇ ਕਹਿੰਦੇ ਹਾਟ ਪਟਨ ਬਾਜ਼ਾਰ ਸੁ ਨਾਹੀਂ। ਮੈਂ ਫਿਰ ਗੁਜ਼ਾਰਿਸ਼ ਕਰਦਿਆਂ, ਅਖੀਰ ਦੇ ਵਿੱਚ ਬੀਜ ਮੰਤਰ ਦੀ ਗੱਲ ਹੋਊਗੀ। ਜਿਹੜਾ ਬੀਜ ਮੰਤਰ ਸ੍ਰੇਸ਼ਟ ਮੰਤਰ, ਜਿਹੜਾ ਨੁਕਤਾ ਸਾਨੂੰ ਅੱਜ ਚਾਹੀਦਾ ਕਿ ਸਾਡਾ ਜੀਵਨ ਚੜ੍ਹਦੀ ਕਲਾ ਦੇ ਵਿੱਚ ਆ ਜਾਏ। ਦਾਰੂ ਸਿੱਕਾ ਨਹੀਂ ਕਿਸ ਪਾਸੇ, ਹਾਟ ਪਟਨ ਬਾਜ਼ਾਰ ਸੁ ਨਾਹੀਂ, ਰੋਗੀ ਔਖਦ ਬਿਨ ਮਰ ਜਾਹੀਂ, ਗੁਰ ਬਚਨ ਕੀ ਉਨ ਮਨ ਆਸ, ਯਹੀ ਖਜ਼ਾਨੋ ਸਿੰਘਣ ਪਾਸ। ਕਿਆ ਬਾਤ ਹੈ! ਕਹਿੰਦੇ ਗੁਰੂ ਦੇ ਬਚਨਾਂ ਦੀ ਉਹਨਾਂ ਦੇ ਮਨ ਨੂੰ ਆਸ ਸੀ, ਇਹੀ ਉਹਨਾਂ ਦੇ ਕੋਲੋਂ ਬੀਜ ਮੰਤਰ ਸੀ, ਇਹੀ ਉਹਨਾਂ ਦੇ ਕੋਲੋਂ ਖਜ਼ਾਨਾ ਸੀ। ਸਾਧ ਸੰਗਤ ਜੀ, ਮੌਜੂਦਾ ਸਮੇਂ ਦੇ ਵਿੱਚ ਵੀ ਸਾਨੂੰ ਲੋੜ ਹੈ ਕਿ ਜਿਹੜੇ ਗੁਰੂ ਕੇ ਬਚਨ ਹੈ, ਗੁਰੂ ਕੇ ਬਚਨਾਂ ਦੇ ਉੱਪਰ ਜੀ ਕੇ, ਗੁਰੂ ਕੇ ਬਚਨਾਂ ਦੇ ਉੱਪਰ ਚੱਲ ਕੇ ਆਪਣਾ ਜੀਵਨ ਸਫਲ ਕਰੀਏ, ਤਾਂ ਜੋ ਇਹ ਬੀਜ ਮੰਤਰ ਸਾਡੇ ਹੱਥ ਦੇ ਵਿੱਚ ਆ ਜਾਏ।
ਆਗੈ ਮਿਲੀ ਨਿਥਾਵੇ ਥਾਉ।
ਕਹਿੰਦੇ ਜਦੋਂ ਬੀਜ ਮੰਤਰ ਕੀਰਤਨ ਦਾ ਗਾਇਨ ਕਰਦੇ ਹਾਂ ਤੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਨਿਥਾਵਿਆਂ ਨੂੰ ਥਾਂ ਮਿਲ ਜਾਂਦਾ, ਜਿਹਦੇ ਕੋਲੋਂ ਕਿਸੇ ਚੀਜ਼ ਦੀ ਕੋਈ ਆਸ ਨਾ ਹੋਵੇ, ਜਿਸ ਮਨੁੱਖ ਨੂੰ ਉਹਨੂੰ ਕੋਈ ਵੱਡੀ ਪ੍ਰਾਪਤੀ ਹੋ ਜਾਏ ਤੇ ਉਹਦਾ ਜਿਹੜਾ ਅੰਦਰ ਹੁੰਦਾ ਉਹਦਾ ਖੇੜਾ ਉਹੀ ਸਮਝ ਸਕਦਾ ਜਿਹਨੂੰ ਉਹ ਪ੍ਰਾਪਤੀ ਹੁੰਦੀ ਹੈ। ਗੁਰੂ ਪਾਤਸ਼ਾਹ ਕਹਿ ਰਹੇ ਨੇ ਕਿ ਜੇ ਤੂੰ ਨਿਥਾਵਾ, ਤੇਰੇ ਮਨ ਦੇ ਵਿੱਚ ਹਲਚਲ ਹੈ, ਮਨ ਦੇ ਵਿੱਚ ਟਿਕਾ ਨਹੀਂ, ਇੱਕ ਕੰਮ ਕਰ, ਪਰਮਾਤਮਾ ਦਾ ਬੀਜ ਮੰਤਰ ਗੁਰਬਾਣੀ ਕੀਰਤਨ ਗਾਇਨ ਕਰ। ਉਹਦੇ ਨਾਲ ਕੀ ਹੋਵੇਗਾ ਕਿ ਤੈਨੂੰ ਪਰਮਾਤਮਾ ਦੀ ਦਰਗਾਹ ਦੇ ਵਿੱਚ ਥਾਂ ਮਿਲ ਜਾਏਗੀ। ਤੂੰ ਨਿਥਾਵੇਂ ਤੈਨੂੰ ਥਾਂ ਮਿਲ ਜਾਏਗੀ।
ਗੁਰਪੂਰੇ ਕੀ ਚਰਣੀ ਲਾਗ,
ਤੂੰ ਪੂਰੇ ਗੁਰੂ ਦੇ ਚਰਨੀ ਲੱਗ, ਕਿਉਂਕਿ ਪੂਰਾ ਗੁਰੂ ਹੀ ਤੈਨੂੰ ਪਾਰ ਉਤਾਰਨ ਦੇ ਸਮਰੱਥ ਹੈ।
ਜਨਮ ਜਨਮ ਕਾ ਸੋਇਆ ਜਾਗ।
ਗੁਰੂ ਪਾਤਸ਼ਾਹ ਜੀ ਨੇ ਕਮਾਲ ਕਰ ਦਿੱਤੀ, ਕਹਿੰਦੇ ਬੀਜ ਮੰਤਰ ਕੀਰਤਨ ਤੂੰ ਗਾਇਨ ਕੀਤਾ, ਉਸ ਤੋਂ ਬਾਅਦ ਤੈਨੂੰ ਨਿਥਾਵੇਂ ਨੂੰ ਥਾਂ ਮਿਲ ਗਿਆ, ਤੂੰ ਪੂਰੇ ਗੁਰੂ ਦੇ ਚਰਨੀ ਲੱਗ ਗਿਆ, ਤੇ ਪੂਰੇ ਗੁਰੂ ਦੇ ਚਰਨੀ ਲੱਗ ਕੇ ਤੇਰੇ ਜੀਵਨ ਦੇ ਵਿੱਚ ਬਦਲਾਵ ਕੀ ਆਇਆ? ਜਨਮ ਜਨਮ ਕਾ ਸੋਇਆ ਜਾਗ, ਤੂੰ ਜਨਮਾਂ ਜਨਮਾਂਤਰਾਂ ਦਾ ਜਿਹੜਾ ਸੁੱਤਾ ਹੋਇਆ ਉਹ ਜਾਗ ਲੈ। ਹੁਣ ਸਤ ਸੰਗਤ, ਸੌਣਾ ਕੇਵਲ ਅੱਖਾਂ ਮੀਟ ਕੇ ਸੌਣਾ ਹੀ ਨਹੀਂ ਹੁੰਦਾ, ਕਈ ਵਾਰੀ ਮਨੁੱਖ ਜਾਗਦੀਆਂ ਅੱਖਾਂ ਦੇ ਨਾਲ ਵੀ ਸੁੱਤਾ ਹੁੰਦਾ, ਕਈ ਵਾਰੀ ਮਨੁੱਖ ਜਾਗਦਾ ਹੋਇਆ ਵੀ ਸੁੱਤਾ ਹੁੰਦਾ। ਇਸ ਤੋਂ ਪਹਿਲਾਂ ਕਿ ਇਸ ਪੰਕਤੀ ਦਾ ਅਸੀਂ ਹੋਰ ਖੁਲਾਸਾ ਕਰੀਏ, ਭਾਈ ਨੰਦ ਲਾਲ ਜੀ ਦੇ ਦੋ ਬੋਲ ਮੇਰੇ ਜ਼ਿਹਨ ਦੇ ਵਿੱਚ ਆ ਰਹੇ ਨੇ। ਭਾਈ ਸਾਹਿਬ, ਭਾਈ ਨੰਦ ਲਾਲ ਜੀ ਕਹਿੰਦੇ ਨੇ, ਜਾਗਦਾ ਕੌਣ ਹੈ, ਚੇਤਨ ਕੌਣ ਹੈ? ਭਾਈ ਨੰਦ ਲਾਲ ਜੀ ਕਹਿੰਦੇ ਨੇ, ਤਾਲਬੇ ਮੌਲਾ ਹਮੇਸ਼ਾ ਜ਼ਿੰਦਾਸਤ। ਤਾਲਬੇ ਮੌਲਾ ਦਾ ਭਾਵ ਹੈ ਕਿ ਪਰਮਾਤਮਾ ਨੂੰ ਜਾਣਨ ਵਾਲਾ, ਪਰਮਾਤਮਾ ਦਾ ਚਿੰਤਨ ਕਰਨ ਵਾਲਾ। ਤਾਲਬੇ ਮੌਲਾ ਹਮੇਸ਼ਾ ਜ਼ਿੰਦਾਸਤ, ਕਹਿੰਦੇ ਪਰਮਾਤਮਾ ਨੂੰ ਜਾਣਨ ਵਾਲਾ ਹਮੇਸ਼ਾ ਜ਼ਿੰਦਾ ਰਹਿੰਦਾ, ਹਮੇਸ਼ਾ ਜਾਗਦਾ ਰਹਿੰਦਾ, ਹਮੇਸ਼ਾ ਚੇਤਨ ਰਹਿੰਦਾ। ਕਹਿੰਦੇ ਉਹਦੀ ਚੇਤਨਤਾ ਦਾ ਕਾਰਨ ਕੀ ਹੁੰਦਾ? ਬਰਜਵਾਨਸ਼ ਜ਼ਿਕਰੇ ਸੁਭਾਨ ਅਸਤੋ ਬਸ। ਕਹਿੰਦੇ ਉਹ ਤਾਂ ਜਿੰਦਾ ਰਹਿੰਦਾ, ਉਹ ਤਾਂ ਚੇਤਨ ਰਹਿੰਦਾ ਕਿ ਉਹਦੀ ਜ਼ੁਬਾਨ ਦੇ ਉੱਪਰ ਹਮੇਸ਼ਾ ਪਰਮਾਤਮਾ ਦਾ ਜ਼ਿਕਰ ਰਹਿੰਦਾ। ਬਰਜਵਾਨਸ਼ ਉਹਦੀ ਜ਼ੁਬਾਨ ਦੇ ਉੱਪਰ, ਜ਼ਿਕਰੇ ਸੁਭਾਨ ਅਸਤੋ ਬਸ, ਉਹ ਪਰਮਾਤਮਾ ਦਾ ਜ਼ਿਕਰ ਰਹਿੰਦਾ, ਉਹ ਤਾਂ ਬੌਧਿਕ ਤੌਰ ਤੇ ਚੇਤਨ ਰਹਿੰਦਾ, ਉਹ ਤਾਂ ਬੌਧਿਕ ਤੌਰ ਤੇ ਜਾਗਦਾ ਰਹਿੰਦਾ। ਸਤ ਸੰਗਤ ਜੀ, ਜਦੋਂ ਜਦੋਂ ਸਿੱਖ ਬੌਧਿਕ ਤੌਰ ਤੇ ਜਾਗਦੇ ਰਹੇ, ਉਦੋਂ ਉਦੋਂ ਸਿੱਖਾਂ ਨੇ ਦੁਨੀਆਂ ਦੀਆਂ ਤਮਾਮ ਸਲਤਨਤਾਂ ਦੇ, ਜਿਨ੍ਹਾਂ ਜ਼ਾਲਮਾਂ ਦੇ ਵੀ ਮੂੰਹ ਮੋੜ ਕੇ ਰੱਖ ਦਿੱਤੇ। ਜਦੋਂ ਜਦੋਂ ਅਸੀਂ ਬੌਧਿਕ ਤੌਰ ਤੇ ਚੇਤਨ ਨਹੀਂ ਹੋਵਾਂਗੇ, ਆਤਮਕ ਤੌਰ ਤੇ ਚੇਤਨ ਨਹੀਂ ਹੋਵਾਂਗੇ, ਤਿਉਂ ਤਿਉਂ ਦੁਸ਼ਮਣ ਸਾਡੇ ਉੱਪਰ ਹਮਲਾ ਕਰੇਗਾ। ਅਕਾਲ ਪਰਸੋਂ ਦੀ ਮੈਂ ਖਬਰ ਪੜ ਰਿਹਾ ਸਾਂ, ਯੂਪੀ ਦੇ ਵਿੱਚ ਇੱਕ ਸਕੂਲ ਵੱਲੋਂ ਖਾਲਸਾ ਪੰਥ ਦੇ ਬੱਚਿਆਂ ਨੂੰ ਇਹ ਗੱਲ ਕਹੀ ਕਿ ਜੇਕਰ ਤੁਸੀਂ ਇਸ ਸਕੂਲ ਦੇ ਵਿੱਚ ਪੜ੍ਹਨਾ ਚਾਹੁੰਦੇ ਹੋ ਤੁਹਾਨੂੰ ਦਸਤਾਰ ਦਾ ਤਿਆਗ ਕਰਨਾ ਪਵੇਗਾ, ਤੁਹਾਨੂੰ ਕੜੇ ਦਾ ਤਿਆਗ ਕਰਨਾ ਪਵੇਗਾ, ਤੁਹਾਨੂੰ ਗਾਤਰੇ ਦਾ ਸ਼ਹੀਦ ਸਾਹਿਬ ਦਾ ਤਿਆਗ ਕਰਨਾ ਪਵੇਗਾ। ਤੇ ਮੈਂ ਬੜਾ ਹੈਰਾਨ ਹੋਇਆ, ਬੜੀ ਹੈਰਾਨੀ ਦੀ ਇਹ ਗੱਲ ਹੈ ਸਾਧ ਸੰਗਤ ਜੀ, ਇਹ ਸਮੁੱਚਾ ਹਿੰਦੁਸਤਾਨ 200 ਸਾਲ ਤੱਕ ਅੰਗਰੇਜ਼ਾਂ ਦਾ ਗੁਲਾਮ ਰਿਹਾ 200 ਸਾਲ ਤੱਕ, ਤੇ ਪੰਜਾਬ ਦੀ ਧਰਤੀ ਮਹਾਰਾਜਾ ਰਣਜੀਤ ਸਿੰਘ ਦੇ ਅੱਖਾਂ ਮਿਟਣ ਤੋਂ ਬਾਅਦ ਅੰਗਰੇਜ਼ਾਂ ਦੀ ਗੁਲਾਮ ਹੋਈ ਹੈ, ਉਹ ਵੀ ਲਗਭਗ 100 ਸਾਲ ਤੱਕ। ਸਾਧ ਸੰਗਤ ਜੀ, ਜਦੋਂ ਸਿੱਖਾਂ ਨੇ ਆਜ਼ਾਦੀ ਦੀ ਪਹਿਲੀ ਲੜਾਈ ਲੜੀ, ਭਾਵੇਂ ਉਹ ਫੇਰੂ ਸ਼ਹਿਰ ਦੀ ਜੰਗ ਸੀ ਭਾਰਤ ਦੀ ਆਜ਼ਾਦੀ ਦੇ ਲਈ, ਆਪਣੇ ਸਵੈਮਾਨ ਦੇ ਲਈ, ਭਾਵੇਂ ਉਹ ਫੇਰੂ ਸ਼ਹਿਰ ਦੀ ਜੰਗ ਅੰਗਰੇਜ਼ਾਂ ਨੂੰ ਇੱਥੋਂ ਕੱਢਣ ਦੇ ਲਈ, ਭਾਵੇਂ ਉਹ ਫੇਰੂ ਸ਼ਹਿਰ ਦੀ ਜੰਗ ਸੀ, ਭਾਵੇਂ ਮੁਦਕੀ ਦੀ ਜੰਗ ਸੀ, ਉਸ ਸਮੇਂ ਸਿੱਖਾਂ ਦੇ ਹੱਥਾਂ ਦੇ ਵਿੱਚ ਕੜੇ ਵੀ ਸਨ, ਉਸ ਸਮੇਂ ਸਿੱਖਾਂ ਦੇ ਗਾਤਰੀ ਕਿਰਪਾਨ ਵੀ ਸੀ, ਤੇ ਉਸ ਸਮੇਂ ਸਿੱਖਾਂ ਦੇ ਸਿਰਾਂ ਦੇ ਉੱਪਰ ਦਸਤਾਰਾਂ ਵੀ ਸਨ। ਉਸ ਤੋਂ ਬਾਅਦ ਸਿੱਖਾਂ ਨੇ ਜਦੋਂ ਗੁਰੂ ਕੇ ਬਾਗ ਦਾ ਮੋਰਚਾ ਫਤਿਹ ਕੀਤਾ, ਉਦੋਂ ਸਿੱਖਾਂ ਦੇ ਹੱਥਾਂ ਦੇ ਵਿੱਚ ਕੜੇ ਵੀ ਸਨ, ਉਦੋਂ ਸਿੱਖਾਂ ਦੇ ਗਾਤਰੀ ਕਿਰਪਾਨ ਵੀ ਸੀ, ਤੇ ਉਦੋਂ ਸਿੱਖਾਂ ਦੇ ਸਿਰਾਂ ਦੇ ਉੱਪਰ ਦਸਤਾਰਾਂ ਵੀ ਸਨ। ਉਸ ਤੋਂ ਬਾਅਦ ਜਦੋਂ ਪੱਛਮੀ ਦੇਸ਼ਾਂ ਦੇ ਸੁੱਖ ਆਰਾਮ ਤਿਆਗ ਕੇ ਸਾਡੇ ਗਦਰੀ ਬਾਬੇ, ਜਿਨ੍ਹਾਂ ਦਾ ਅੱਜ ਕਿਤੇ ਜ਼ਿਕਰ ਹੀ ਨਹੀਂ ਹੁੰਦਾ, ਸ਼ਹੀਦ ਅਸੀਂ ਕਿਸੇ ਹੋਰ ਨੂੰ ਹੀ ਬਣਾ ਲਿਆ, ਸਾਡੇ ਉਹ ਗਦਰੀ ਬਾਬੇ ਜਿਹੜੇ ਅੰਮ੍ਰਿਤਧਾਰੀ ਸਨ, ਜਿਨ੍ਹਾਂ ਦੇ ਪਿੱਛੇ ਗੁਰਬਾਣੀ ਦਾ ਨੇਮ ਕੰਮ ਕਰਦਾ ਸੀ, ਜਿਨ੍ਹਾਂ ਦੇ ਅੰਦਰ ਧਾਰਮਿਕ ਭਾਵਨਾ ਕੁੱਟ ਕੁੱਟ ਕੇ ਭਰੀ ਹੋਈ ਸੀ, ਸਾਧ ਸੰਗਤ ਜੀ, ਉਹ ਆਪਣੇ ਪੰਜਾਬ ਨੂੰ ਆਜ਼ਾਦ ਕਰਾਉਣ ਦੇ ਲਈ ਪੱਛਮੀ ਦੇਸ਼ਾਂ ਦੇ ਸੁੱਖ ਆਰਾਮ ਛੱਡ ਕੇ ਇੱਥੇ ਆ ਕੇ ਲੜਦੇ ਰਹੇ ਸਨ, ਪਰ ਉਹਨਾਂ ਦਾ ਬਹੁਤਾ ਜ਼ਿਕਰ ਨਹੀਂ ਹੋਇਆ, ਕਿਉਂਕਿ ਗਦਰੀ ਬਾਬੇ ਇਹਨਾਂ ਦੇ ਮਾਫਕ ਨਹੀਂ। ਪਰ ਜਦੋਂ ਗਦਰੀ ਬਾਬਿਆਂ ਨੇ ਅੰਗਰੇਜ਼ਾਂ ਨੂੰ ਇੱਥੋਂ ਕੱਢਣ ਦੇ ਲਈ, ਆਜ਼ਾਦੀ ਦਿਵਾਉਣ ਦੇ ਲਈ ਜੰਗ ਲੜੀ, ਉਦੋਂ ਉਹਨਾਂ ਦੇ ਹੱਥਾਂ ਦੇ ਵਿੱਚ ਕੜੇ ਵੀ ਸਨ, ਉਹਨਾਂ ਦੇ ਗਾਤਰੇ ਕਿਰਪਾਨ ਵੀ ਸੀ, ਤੇ ਉਹਨਾਂ ਦੇ ਸੀਸ ਦੇ ਉੱਪਰ ਦਸਤਾਰ ਵੀ ਸੀ। ਤੇ ਅੱਜ ਸਾਨੂੰ ਇਹ ਕਹਿਣਗੇ ਕਿ ਤੁਸੀਂ ਸ਼੍ਰੀ ਸਾਹਿਬ ਗਾਤਰੇ ਤੇ ਦਸਤਾਰ ਲਾ ਕੇ ਸਾਡੇ ਸਕੂਲ ਦੇ ਵਿੱਚ ਆ ਸਕਦੇ ਹੋ, ਇਹ ਤੋਂ ਮਾੜੀ ਗੱਲ ਹੋ ਕੀ ਸਕਦੀ ਹੈ ਸਤ ਸੰਗਤ। ਸੋ ਸਾਨੂੰ ਚੇਤਨ ਹੋਣਾ ਪਵੇਗਾ, ਆਤਮਕ ਤੌਰ ਤੇ ਵੀ ਚੇਤਨ ਹੋਣਾ ਪਵੇਗਾ ਤੇ ਬੌਧਿਕ ਤੌਰ ਤੇ ਵੀ ਚੇਤਨ ਹੋਣਾ ਪਵੇਗਾ।
ਹਰ ਹਰ ਜਾਪ ਜਪਲਾ,
ਉਸ ਪਰਮਾਤਮਾ ਦਾ ਜਾਪ ਨਿਰੰਤਰ ਕਰ,
ਗੁਰ ਕਿਰਪਾ ਤੇ ਹਿਰਦੈ ਵਾਸੈ, ਪਉ ਜਲ ਪਾਰ ਪਰਲਾ।
ਗੁਰੂ ਦੀ ਕਿਰਪਾ ਦੇ ਨਾਮ, ਗੁਰੂ ਦੀ ਕਿਰਪਾ ਦੇ ਨਾਲ ਨਾਮ ਤੇਰੇ ਹਿਰਦੇ ਦੇ ਵਿੱਚ ਵਸ ਜਾਂਦਾ, ਉਹਦੇ ਨਾਲ ਤੂੰ ਇਸ ਭਵਜਲ ਤੋਂ ਪਾਰ ਹੋ ਜਾਂਦਾ। ਸਤਿ ਸੰਗਤ ਜੀ, ਅਜੋਕੇ ਦੌਰ ਦੇ ਵਿੱਚ ਅਸੀਂ ਕਈ ਵਾਰੀ ਵੇਖਦੇ ਹਾਂ ਕਿ ਜਿਹੜੇ ਮੇਰੇ ਵਰਗੇ 2 ਕਿਤਾਬਾਂ ਪੜ੍ਹ ਜਾਂਦੇ ਨੇ ਨਾ, ਉਹ ਗੁਰੂ ਨੂੰ ਇੱਕ ਵਿਅਕਤੀਗਤ ਨੁਕਤੇ ਨਿਗਾਹ ਤੋਂ ਵੇਖਣਾ ਸ਼ੁਰੂ ਕਰ ਦਿੰਦੇ ਆ, ਉਹਨਾਂ ਨੂੰ ਆਪਣੇ ਤਲ ਤੇ ਲਿਆਉਣਾ ਗੁਰੂ ਨੂੰ ਸ਼ੁਰੂ ਕਰ ਦਿੰਦੇ ਆ। ਹਾਲਾਂਕਿ ਗੁਰੂ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਹੈ, ਗੁਰੂ ਤਮਾਮ ਸ਼ਕਤੀਆਂ ਦਾ ਮਾਲਕ ਹੈ, ਗੁਰੂ ਨੂੰ ਪਤਾ ਹੈ ਕਿ ਸਿੱਖ ਨੂੰ ਕਦੋਂ ਕੀ ਚਾਹੀਦਾ। ਇੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿ ਰਹੇ ਨੇ ਕਿ ਗੁਰੂ ਕਿਰਪਾ ਤੇ ਹਿਰਦੈ ਵਾਸੈ, ਗੁਰੂ ਦੀ ਕਿਰਪਾ ਦੇ ਨਾਮ ਹਿਰਦੇ ਦੇ ਵਿੱਚ, ਗੁਰੂ ਦੀ ਕਿਰਪਾ ਦੇ ਨਾਲ ਹਿਰਦੇ ਦੇ ਵਿੱਚ ਨਾਮ ਦਾ ਵਾਸਾ ਹੋ ਜਾਂਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਤੇ ਕਮਾਲ ਕਰ ਦਿੱਤੀ ਸਾਧ ਸੰਗਤ ਜੀ। ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀਆਂ ਰਚਨਾਵਾਂ ਦੇ ਵਿੱਚ 3 ਉਦਾਹਰਨਾਂ ਦਿੰਦੇ ਨੇ, ਔਰ ਤਿੰਨੇ ਉਦਾਹਰਨਾਂ ਬੜੀਆਂ ਕਮਾਲ ਦੀਆਂ, ਔਰ ਇਸ ਉਦਾਹਰਨ ਦੇ ਵਿੱਚ, ਇਸ ਕਵਿਤ ਸਵਈਏ ਦੇ ਵਿੱਚ ਭਾਈ ਸਾਹਿਬ ਜੀ ਨੇ ਨਾਮ ਦੇ ਮਹੱਤਵ ਦਾ ਜ਼ਿਕਰ ਕੀਤਾ ਕਿ ਗੁਰੂ ਨੇ ਸਿੱਖ ਨੂੰ ਬਖਸ਼ਣਾ ਕੀ ਹੈ, ਗੁਰੂ ਸਿੱਖ ਦੇ ਉੱਪਰ ਕਿਰਪਾ ਕਿਵੇਂ ਕਰਦਾ, ਗੁਰੂ ਸਿੱਖ ਦੇ ਉੱਪਰ ਮਿਹਰ ਕਿਵੇਂ ਕਰਦਾ, ਗੁਰੂ ਸਿੱਖ ਦੇ ਹਿਰਦੇ ਵਿੱਚ ਨਾਮ ਕਿਵੇਂ ਟਿਕਾਉਂਦਾ। ਭਾਈ ਗੁਰਦਾਸ ਜੀ ਨੇ ਪਹਿਲਾਂ ਮਾਂ ਦੀ ਉਦਾਹਰਨ ਦਿੱਤੀ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਜੈਸੇ ਮਿਸਤਾਨ ਪਾਨ ਪੋਖ ਤੋਖ ਬਾਲਕ ਹੈ, ਅਸਤਨ ਪਾਨ ਬਾਣ ਜਨਨੀ ਮਿਟਾਵਈ। ਕਹਿੰਦੇ ਜਿਵੇਂ ਇੱਕ ਮਾਂ ਨਵਜਾਤ ਸ਼ਿਸ਼ੂ ਨੂੰ ਆਪਣਾ ਦੁੱਧ ਪਿਲਾਉਂਦੀ ਹੈ ਤੇ ਉਹਦੇ ਸਰੀਰ ਦਾ ਪੋਸ਼ਣ ਕਰਦੀ ਹੈ। ਭਾਈ ਸਾਹਿਬ ਕਹਿੰਦੇ ਜਦੋਂ ਉਹ 6 ਕੁ ਮਹੀਨਿਆਂ ਦਾ ਹੁੰਦਾ, ਥੋੜੀ ਜਿਹੀ ਸੁਰਤ ਸੰਭਾਲਣੀ ਸ਼ੁਰੂ ਕਰਦਾ ਤੇ ਮਾਂ ਦੇ ਲਈ ਬੜਾ ਔਖਾ ਹੋ ਜਾਂਦਾ ਕਿ ਆਪਣਾ ਸਤਨਪਾਨ ਕਰਨਾ ਬੱਚੇ ਨੂੰ ਹਟਾ ਲਏ, ਕਿ ਬੱਚਾ ਕਿਸੇ ਨਾ ਕਿਸੇ ਤਰ੍ਹਾਂ ਸਤਨਪਾਨ ਕਰਨਾ ਛੱਡ ਜਾਏ। ਕਹਿੰਦੇ ਫਿਰ ਮਾਂ ਔੜ ਪੌੜ ਕਰਦੀ ਹੈ ਉਹਨਾਂ ਕਾਰਜਾਂ ਦੇ ਵਿੱਚ, ਕਹਿੰਦੇ ਮਾਂ ਫਿਰ ਬੱਚੇ ਨੂੰ ਮਿੱਠਾ ਦਿੰਦੀ ਹੈ, ਗੁਲਾਬ ਜਾਮੁਨ ਦੇਵੇਗੀ, ਕਈ ਮਾਵਾਂ ਚਾਕਲੇਟ ਦਿੰਦੀਆਂ ਨੇ, ਕਈ ਪ੍ਰਕਾਰ ਦੇ ਮਿਸਤਾਨ ਵਿਅੰਜਨ ਉਹਨੂੰ ਦਿੱਤੇ ਜਾਂਦੇ ਆ। ਭਾਈ ਗੁਰਦਾਸ ਜੀ ਕਹਿੰਦੇ ਇੱਕ ਦਿਨ ਅਜਿਹਾ ਆਉਂਦਾ ਕਿ ਮਾਤਾ ਦੇ ਉਹ ਕੀਤੇ ਹੋਏ ਕਰਮ ਸਫਲ ਹੋ ਜਾਂਦੇ ਆ, ਬੱਚਾ ਮਾਂ ਦਾ ਦੁੱਧ ਚੁੰਘਣਾ ਛੱਡ ਦਿੰਦਾ ਤੇ ਭੋਜਨ ਸਬਜ਼ੀਆਂ ਗ੍ਰਹਿਣ ਕਰਨੀਆਂ ਸ਼ੁਰੂ ਕਰ ਦਿੰਦਾ। ਪਹਿਲੀ ਉਦਾਹਰਨ ਭਾਈ ਸਾਹਿਬ ਜੀ ਨੇ ਇਹ ਦਿੱਤੀ। ਦੂਜੀ ਉਦਾਹਰਨ ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਮਿਸ਼ਰੀ ਮਿਲਾਏ ਜੈਸੇ ਔਖਦ ਖਵਾਵੈ ਬੈਦ, मीठो कर खात रोगी रोग है मिटावई। केंदे जिवे एक वैद मरीज नू गोली दिंदा वह कौड़ी हुंदी है, केंदे फिर वह गोली दे उपर मिठाई दा मिठे दा मुलम्मा चाढ़दा है, केंदे वह जदों मरीज वह गोली नू छकदा है वह मरीज गोली नू खांदा है ते वह खान दे नाल केंदे उहदा जिहड़ा रोग है दूर हो जांदा है। दूजी उदाहरण यह दित्ती जी। तीजी उदाहरण दे विच भाई साहब भाई गुरदास जी कहिंदे जैसे जल सिंच सिंच धन है किसान पालै परपक पए कट घर मैला लियावई। कहिंदे जिवें जल सिंच सिंच के अपनी फसल नूं किसान पालदा हथीं पालदा हथीं बीजदा हथीं उहनूं पाणी दिंदा पर कहिंदे जदों उह चंगी तरह दे नाल पक जांदी है ना ते किसान उसे फसल नूं कट के घर लै आउंदा। सत संगत इन्हां तिना उदाहरणा तो बाद जिहड़ी बख्शिश भाई गुरदास जी ने साडे उपर कीती है ना, मैं फिर बेनती कर रहा भाई गुरदास वह अजीम शख्सियत ने जिन्हां दे सामने गुरु अर्जन पातशाह बैठे हुंदे सन ते उन्हां दे सामने भाई गुरदास बैठे हुंदे सन, रज रज के दीदार करदे सन उस मुखड़े दे, रज रज के आनंद माणदे सन उन्हां दे दीदार दा। गुरु साहब जी के समक्ष बह के बाणी नूं भाई साहब लिखिया करदे सन, अपनी बाणी उचारण करदे सन ते गुरु दे समक्ष बह के कीते हुए बोल किन्ने कमाल होणगे। इन्हां तिन्नां उदाहरणों तों बाद भाई साहब भाई गुरदास जी कहिंदे आ कि जिवें मां ने अपने बच्चे तों दुध छडाउण दे लई उहनूं मिठा दिता, जिवें डॉक्टर ने मरीज का दुख दूर करने दे लई कौड़ी दवाई दे उपर मिठाई का मुलम्मा चाड़ के उहनूं छकाया, कहिंदे जिवें किसान ने अपनी फसल नूं पहला पानी दिता बाद विच अपने हाथी कट के घर नूं लै आउंदा, इसे तरह गुरु साहब सिख दी हरेक कामना पूरी करदे आ। कहिंदे हरेक कामना पूरी करके गुरु साहब उस नूं निष्काम बना देंदे आ, फिर कहिंदे उहदे हिरदे दे विच नाम टिका देंदे आ को सतनाम। देखो कितनी कमाल दी गल है कि बाद दे विच उहदे हिरदे दे विच नाम टिका देंदे आ, जदों उहदे हिरदे दे विच नाम टिक जांदा। देखो सत संगत जी असीं जदों रहत मर्यादा पढ़दे हां ते सिख रहत मर्यादा जिहड़ी श्री अकाल तख्त साहिब तों प्रवानित है साडे बजुर्गां ने किन्नी मेहनत उहदे उपर कीती, एक एक अखर किन्ना कमाल दा है, उहदे विच वी साडे बजुर्गां ने कमाल कीती। असीं पातशाह जी दे कोलों पातशाह जी दे सन्मुख हो के जदों कोई पातशाह जी दे कोलों दात मंगदे आ ते मंगदे की आ सिखां नूं, बोलियो जी सिखां नूं सिखी दान केस दान रहत दान विवेक दान विसा दान भरोसा दान अगे जी दाना सिर दान नाम दान। भाई गुरदास जी जिहड़ी गल कह रहे कि गुरु सिख नूं हरेक बख्शिश दिंदा है, अज सात संगत असीं कह दिंदे आ जी गुरु दे अगे अरदास नहीं करनी, गुरु सब कुछ जानदा है, बिल्कुल जानदा है, इहदे विच कोई दो रावा नहीं, लेकिन असीं अपनी व्यथा दे गुरु नूं बोल के दसनी है ना, अपनी व्यथा दे गुरु दे अगे समक्ष पेश करनी है ना, ते गुरु सारियां ही दातां देण वाला है। अज दे समें दे विच सात संगत जी वेखो इत्थे उपर असीं गल कीती सी कि गुरु की कृपा दे नाल ए मन जाग जांदा है, सुते हुए मना की निशानी की हुंदी है ते जागे हुए मना की निशानी की हुंदी है। सुते हुए मन ओ ने सात संगत जिहड़े छोटे छोटे लालचां दे वस हो के अपने गुरु की गल का त्याग करके अपने गुरु के सिद्धांत का त्याग करके किसी होर पासे चले जांदे आ। जागे हुए एक अजिहे भी सन जिन्हां की गल ज्ञानी ज्ञान सिंह जी करदे ने, जागे होया दी गल कमाल कर दिती ज्ञानी ज्ञान सिंह जी ने अपनी रचना दे विच। ज्ञानी ज्ञान सिंह जी उस समय दा दृश्य दसदे ने जिहड़ा दुनिया दे विच एक अलौकिक दृश्य ते जिहनूं असीं जलूस कहा जांदा है। बाबा बंदा सिंह बहादुर नूं सिंघां दे नाल गिरफ्तार करके सत संगत जी लाहौर लैके जाया जांदा, फिर लाहौर तों जदों बाबा जी नूं दिल्ली लैके जाणा सी ना जी, उस तों पहलां उस समय दे बादशाह फरुख सीर ने जिहड़ा शाही मार्ग सी ना जी, शाही मार्ग दे 10 किलोमीटर एक पासे 10 किलोमीटर इधरले पासे सासंग चिट्ठियां लिख के भेजियां सन कि एनी तरीक नूं एने वजे इथों एक जलूस गुजरेगा, वह जलूस तुसीं वेखण दे लई आउणा। जदों भी कोई अपनी एवें प्रदर्शनी करदा ना वह अपनी ताकत दिखाउणी चाहुंदा हुंदा, जिवें किसी भी देश दीआं फौजां किसी विशेष दिन अपनी जंगी मशक करदियां ने, अपना दारो मदार दसदियां ने, जाहो जलाल दसदियां ने, वह अपना ताकत का प्रदर्शन करना हुंदा। जिवें साडे निहंग सिंह होले महल्ले ते महला सजाउंदे ने, वह साडी जाहो जलाल का प्रदर्शन हुंदा। पर यह थोड़ा नैगेटिव सी, फरुख शेर बादशाह अपने जाहो जलाल का प्रदर्शन करना चाहता सी, उन्हें सिखां का जलूस कढ़िया, सिखां नूं मेजां दे उपर टंगे हुए सीस
ਪਿੰਜਰੇ ਦੇ ਵਿੱਚ ਕੀਤੇ ਹੋਏ ਬਾਬਾ ਬੰਦ ਕੀਤੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਦਿੱਲੀ ਲੈ ਕੇ ਗਏ। ਮੈਂ ਮਜ਼ਮੂਨ ਨੂੰ ਬਹੁਤਾ ਲੰਬਾ ਨਾ ਕਰਾਂ, ਆਪਣੇ ਮਜ਼ਮੂਨ ਵਾਲੇ ਪਾਸੇ ਆਉਣਾ। ਦਿੱਲੀ ਦੇ ਵਿੱਚ ਵੀ ਇਹ ਚਿੱਠੀਆਂ ਕੱਢੀਆਂ ਗਈਆਂ ਸਨ, ਢਿੰਡੋਰਾ ਪਿਟਵਾਇਆ ਗਿਆ ਸੀ ਕਿ ਇੰਨੀ ਤਰੀਕ ਨੂੰ ਇੱਥੇ ਜਲੂਸ ਪਹੁੰਚੇਗਾ, ਤੁਸੀਂ ਸਾਰਿਆਂ ਨੇ ਇੱਥੇ ਪਹੁੰਚਣਾ। ਲੋਕ ਹੁੰਮ ਹੁੰਮ ਆ ਕੇ ਪਹੁੰਚੇ ਹੋਏ ਸਨ ਤੇ ਗਿਆਨੀ ਗਿਆਨ ਸਿੰਘ ਜੀ ਉਸ ਸਮੇਂ ਜਾਗੇ ਹੋਏ ਮਨਾਂ ਦੀ ਗੱਲ ਕਰਨ ਲੱਗੇ ਰਹੇ। ਗਿਆਨੀ ਗਿਆਨ ਸਿੰਘ ਕਹਿੰਦੇ ਨੇ ਉੱਥੇ ਮਾਹੌਲ ਏਦਾਂ ਸੀ ਸਿੰਘਾਂ ਦਾ ਕਿ ਇੱਕ ਦੂਸਰ ਕੇ ਆ ਗਏ ਮਰਨਾ, ਚਾਹੇ ਸਿੰਘ ਭਵਾਂ ਬੁੱਧ ਤਰਨਾ। ਕਹਿੰਦੇ ਸਿੱਖ ਇੱਕ ਦੂਸਰੇ ਤੋਂ ਅੱਗੇ ਹੋ ਕੇ ਸ਼ਹਾਦਤ ਲੈ ਰਹੇ ਸਨ। ਇੱਕ ਕਹਿ ਰਿਹਾ ਸੀ ਮੈਂ ਪਹਿਲਾਂ ਸ਼ਹਾਦਤ ਲੈਣੀ ਹੈ, ਇੱਕ ਕਹਿ ਰਿਹਾ ਸੀ ਮੈਂ ਪਹਿਲਾਂ ਸ਼ਹਾਦਤ ਲੈਣੀ ਹੈ, ਕਾਸ਼ ਉਹਨਾਂ ਗੁਰਸਿੱਖਾਂ ਦੇ ਕੋਲੋਂ ਅਸੀਂ ਕੁਝ ਸਿੱਖੀਏ। ਇੱਕ ਦੂਸਰ ਕੇ ਆ ਗਏ ਮਰਨਾ, ਚਾਹੇ ਸਿੰਘ ਭਵਾਂ ਬੁੱਧ ਤਰਨਾ। ਅੱਗੇ ਜੀ ਲਾਲੀ ਮੁੱਖ ਪੇ ਸਭ ਕੈ ਚੜੀ, ਖੁਸ਼ੀ ਸਿਦਕ ਰਹਿਣੇ ਕੀ ਬੜੀ। ਸਾਰਿਆਂ ਦੇ ਮੁੱਖ ਦੇ ਉੱਪਰ ਲਾਲੀ ਸੀ, ਖੁਸ਼ੀ ਕਾਹਦੀ ਸੀ ਕਿ ਸਿਦਕ ਦੇ ਵਿੱਚ ਆ। ਲਾਲੀ ਮੁੱਖ ਪੇ ਸਭ ਕੇ ਚੜੀ, ਖੁਸ਼ੀ ਸਿਦਕ ਰਹਿਣੇ ਕੀ ਬੜੀ। ਕਹਿਤੇ ਇੱਕ ਦਿਨ ਮਰਨਾ ਥਾ ਹੀ, ਮਰੇ ਧਰਮ ਪਰ ਖੁਸ਼ੀ ਇਹਾ ਹੀ। ਕਹਿੰਦੇ ਇੱਕ ਨਾ ਇੱਕ ਦਿਨ ਤੇ ਮਰੀ ਜਾਣਾ, ਕਿਉਂ ਨਾ ਆਪਣੇ ਧਰਮ ਤੋਂ ਕੁਰਬਾਨ ਹੋਈਏ। ਅੱਗੇ ਜੀ ਪਿੱਖ ਪਿੱਖ ਸਿੰਘਣ ਕੀ ਦਿਲਾਵਰੀ, ਲੋਕ ਹਜ਼ਾਰੋਂ ਦੇਤ ਆਫਰੀ। ਕਹਿੰਦੇ ਸਿੰਘਾਂ ਦੀ ਦਿਲਾਵਰੀ ਦਾ ਪਾਉਂਦਾ ਬਹਾਦਰੀ, ਸਿੰਘਾਂ ਦੀ ਬਹਾਦਰੀ ਵੇਖ ਵੇਖ ਕੇ ਹਜ਼ਾਰਾਂ ਲੋਕ ਉੱਥੇ ਵਾਹ ਵਾਹ ਕਰ ਰਹੇ ਨੇ। ਪਿੱਖ ਪਿੱਖ ਸਿੰਘਣ ਕੀ ਦਿਲਾਵਰੀ, ਲੋਕ ਹਜ਼ਾਰੋਂ ਦੇਤ ਆਫਰੀ। ਵਾਹ ਵਾਹ ਸਿੰਘ ਐ ਸੁਨਾਹੀ, ਉਹ ਕਹਿ ਲੋਕ ਕਹਿ ਰਹੇ ਨੇ ਹਿੰਦ ਗੈਰ ਹਿੰਦ ਪੇਖ ਬਿਸਮਾਹੀ। ਕਹਿੰਦੇ ਜੀ ਉਸ ਸਮੇਂ ਡਾਕਟਰ ਗੰਡਾ ਸਿੰਘ ਵੀ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਦਿੱਲੀ ਦੇ ਵਿੱਚ ਉਦੋਂ ਜਦੋਂ ਹਿੰਦੁਸਤਾਨ ਦੇ ਲੋਕ ਸਨ, ਹਿੰਦੁਸਤਾਨ ਤੋਂ ਬਾਹਰੋਂ ਆਏ ਹੋਏ ਵੀ ਯਾਤਰੀ ਸਨ ਜਿਹੜੇ ਇਹ ਸਾਰੇ ਜਲੂਸ ਨੂੰ ਵੇਖ ਰਹੇ ਸਨ, ਇਹ ਜਿਹੜੇ ਸਾਰੇ ਘਟਨਾਕ੍ਰਮ ਨੂੰ ਦੇਖ ਰਹੇ ਸਨ। ਹਿੰਦ ਗੈਰ ਹਿੰਦ ਪੇਖ ਬਿਸਮਾਹੀ, ਵਾਹ ਵਾਹ ਸਿੰਘ ਐਸ ਸੁਣਾਈ, ਉਹ ਸਿੰਘਾਂ ਦੇ ਲਈ ਵਾਹ ਵਾਹ ਕਰ ਰਹੇ ਸਨ। ਅੱਗੇ ਆਖਰਲੀ ਗੱਲ ਜਾਗਿਆ ਹੋਇਆਂ ਦੀ ਨਿਸ਼ਾਨੀ, ਸਿੰਘ ਨਾਮ ਉਹਨ ਸਫਲ ਕਰਿਓ ਹੈ, ਕੋਈ ਨਾ ਕਾਇਰ ਹੋਏ ਮਰਿਓ ਹੈ। ਉਹਨਾਂ ਨੇ ਆਪਣਾ ਸਿੰਘ ਨਾਮ ਸਫਲ ਕੀਤਾ, ਉਹਨਾਂ ਦੇ ਵਿੱਚ ਕੋਈ ਕਾਇਰ ਹੋ ਕੇ ਨਹੀਂ ਮਰਿਆ। ਸਤ ਸੰਗਤ, ਆਜ਼ਾਦੀ ਤੋਂ ਪਹਿਲਾਂ, ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਜਦੋਂ ਕੁਝ ਧਿਰਾਂ ਨੇ ਵੇਖਿਆ ਕਿ ਇਹਨਾਂ ਦੇ ਅੰਦਰ ਤੇ ਸਿੱਖੀ ਸਪਿਰਿਟ ਬੜੀ ਕੰਮ ਕਰਦੀ ਹੈ, ਇਹ ਹਰੇਕ ਕਾਰਜ ਗੁਰੂ ਦੀ ਮਨਸ਼ਾ ਦੇ ਅਨੁਸਾਰ ਕਰਦੇ ਨੇ, ਅਕਾਲ ਪੁਰਖ ਦੇ ਰਾਜ ਦੇ ਲਈ ਕਰਦੇ ਨੇ, ਇਹਨਾਂ ਦੇ ਅੰਦਰ ਧਾਰਮਿਕ ਸਪਿਰਿਟ ਬੜੀ ਹੈ। ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜੇ ਸਾਡੇ ਉਹ ਲਵ ਸਨ ਜਿਨ੍ਹਾਂ ਦੇ ਵਿੱਚੋਂ ਧਾਰਮਿਕਤਾ ਝਲਕਦੀ ਸੀ, ਉਹ ਹੌਲੀ ਹੌਲੀ ਕੱਢਣੇ ਬਾਹਰ ਸ਼ੁਰੂ ਕੀਤੇ। ਸਤ ਸੰਗਤ ਜੀ, ਚਿੱਠੀਆਂ ਦੇ ਵਿੱਚ ਭਾਈ ਸ਼ਬਦ ਲਿਖੇ ਜਾਂਦੇ ਸਨ, ਭਾਈ ਸ਼ਬਦ ਹੌਲੀ ਹੌਲੀ ਨਾਮ ਦੇ ਨਾਲ ਹਟਾਉਣਾ ਸ਼ੁਰੂ ਕੀਤਾ। ਅੱਜ ਦੇ ਬਹੁਤੇ ਸਾਹਿਤ ਦੇ ਵਿੱਚ, ਸਿੱਖ ਸਾਹਿਤ ਦੇ ਵਿੱਚ ਤੇ ਭਾਈ ਸ਼ਬਦ ਦਾ ਇਸਤੇਮਾਲ ਹੁੰਦਾ, ਲੇਕਿਨ ਉਸ ਸਮੇਂ ਦੇ ਜਿਹੜੇ ਰਸਾਲੇ ਸਨ, ਉਸ ਸਮੇਂ ਦੀਆਂ ਜਿਹੜੀਆਂ ਅਖਬਾਰਾਂ ਸਨ, ਉਹਨਾਂ ਦੇ ਵਿੱਚ ਵੀ ਜਦੋਂ ਕਿਸੇ ਦਾ ਨਾਮ ਲਿਖਿਆ ਜਾਂਦਾ ਸੀ ਤੇ ਭਾਈ ਸ਼ਬਦ ਲਿਖਿਆ ਜਾਂਦਾ ਸੀ। ਤੁਸੀਂ ਅੱਜ ਦੀਆਂ ਅਖਬਾਰਾਂ ਪੜ੍ਹੋ, ਬਹੁਤ ਘੱਟ ਨਾਵਾਂ ਦੇ ਨਾਲ ਭਾਈ ਸ਼ਬਦ ਲਿਖਿਆ ਜਾਂਦਾ। ਕਿਉਂ? ਕਿਉਂਕਿ ਜਿਹੜਾ ਭਾਈ ਸ਼ਬਦ ਹੈ ਇਹ ਸਾਨੂੰ ਧਾਰਮਿਕਤਾ ਦਾ, ਸਿੱਖ ਧਾਰਮਿਕਤਾ ਦਾ, ਸਿੱਖ ਸਪਿਰਿਟ ਦਾ, ਸਿੱਖ ਏਕਤਾ ਦਾ ਅਹਿਸਾਸ ਕਰਾਉਂਦਾ। ਹੌਲੀ ਹੌਲੀ ਉਹ ਸ਼ਬਦ ਕੱਟ ਕੇ ਮਿਸਟਰ ਸ਼ਬਦ ਆ ਗਿਆ ਜੀ, ਹੁਣ ਬਹੁਤੀ ਜਗ੍ਹਾ ਮਿਸਟਰ ਸ਼ਬਦ ਵਰਤਿਆ ਜਾਂਦਾ। ਉਹ ਤੋਂ ਬਾਅਦ ਵੀ ਹੁਣ ਗੱਲ ਗਾਂਹ ਲੰਘ ਗਈ ਜੇ, ਮੈਂ ਹੁਣੇ ਬੇਨਤੀ ਕੀਤੀ ਸੀ ਤੁਹਾਡੇ ਚਰਨਾਂ ਦੇ ਵਿੱਚ ਕਿ ਸਿੰਘ ਨਾਮ ਉਹਨ ਸਫਲ ਕਰਿਓ ਹੈ, ਕੋਈ ਨਾ ਕਾਇਰ ਹੋਏ ਮਰਿਓ ਹੈ। ਕੋਈ ਵੀ ਕਾਇਰ ਹੋ ਕੇ ਨਹੀਂ ਮਰਿਆ, ਉਹਨਾਂ ਨੇ ਸਿੰਘ ਨਾਮ ਸਫਲ ਕੀਤਾ। ਤੇ ਅੱਜ ਸਾਨੂੰ ਕੀ ਹੋ ਗਿਆ, ਅੱਜ ਤੁਸੀਂ ਇੰਸਟਾ ਤੇ ਆਪਣੇ ਬੱਚਿਆਂ ਦੀਆਂ ਆਈਡੀਜ਼ ਵੇਖ ਲਓ, ਅੱਜ ਤੁਸੀਂ ਫੇਸਬੁੱਕ ਤੇ ਵੇਖ ਲਓ, ਨਾ ਦੇ ਨਾਮ ਦੇ ਨਾਲ ਕਿਤੇ ਸਿੰਘ ਲੱਭਦਾ, ਨਾ ਨਾਮ ਦੇ ਨਾਲ ਕਿਤੇ ਕੌਰ ਲੱਭਦਾ। ਤੇ ਜੇ ਸਾਡੇ ਨਾਮ ਦੇ ਨਾਲ ਕਿਤੇ ਸਿੰਘ ਨਹੀਂ ਲੱਭਦਾ, ਕੌਰ ਨਹੀਂ ਲੱਭਦਾ, ਤੇ ਅਸੀਂ ਦੁਸ਼ਮਣਾਂ ਦਾ ਬੜੀ ਛੇਤੀ ਨਿਸ਼ਾਨਾ ਹੋ ਜਾਂਦੇ ਹਾਂ। ਤਾਕਤ ਸਾਡੇ ਪਿੱਛੇ ਜਿਹੜੀ ਕੰਮ ਕਰਦੀ ਹੈ, ਗੁਰੂ ਦੀ ਸ਼ਕਤੀ ਹੈ, ਗੁਰੂ ਵੱਲੋਂ ਪਿੱਠ ਕਰਕੇ ਅਸੀਂ ਕਦੀ ਵੀ ਇਸ ਧਰਤੀ ਦੇ ਉੱਪਰ, ਹਾਂ ਸਾਡੇ ਕੋਲੋਂ ਸਮਾਜਿਕ ਤੌਰ ਤੇ ਰੁਤਬੇ ਆ ਸਕਦੇ ਆ, ਸਾਡੀ ਆਰਥਿਕਤਾ ਮਜ਼ਬੂਤ ਹੋ ਸਕਦੀ ਹੈ, ਜੇਕਰ ਅਸੀਂ ਕੌਮੀ ਗੱਲ ਕਰੀਏ ਤੇ ਕੌਮੀ ਕਿਰਪਾ ਸਾਡੇ ਉੱਪਰ ਉਦੋਂ ਹੋ ਸਕਦੀ ਹੈ ਜਦੋਂ ਗੁਰੂ ਦੀ ਕਿਰਪਾ ਸਾਡੇ ਉੱਪਰ ਵਰਤੇਗੀ, ਸਾਡੇ ਮੁਖੜੇ ਆਨੰਦਪੁਰ ਸਾਹਿਬ ਵਾਲੇ ਪਾਸੇ ਹੋਣਗੇ। ਇਹ ਪੰਕਤੀ ਦੇ ਵਿੱਚ ਟਿਕ ਕੇ ਇਹਦੀ ਵਿਚਾਰ ਕਰਨੀ ਹੈ, ਵਿਮਰਸ਼ ਕਰਨੀ ਹੈ ਜੀ।
ਨਾਮ ਨਿਧਾਨ ਧਿਆਏ ਮਨ ਅਟਲ,
ਗੁਰੂ ਪਾਤਸ਼ਾਹ ਕਹਿ ਰਹੇ ਨੇ ਕਿ ਨਾਮ ਇੱਕ ਅਜਿਹਾ ਖਜ਼ਾਨਾ ਹੈ ਜਿਹੜਾ ਕਦੇ ਵੀ ਖਤਮ ਨਹੀਂ ਹੁੰਦਾ, ਇਹ ਅਟਲ ਹੈ, ਇਹ ਕਦੇ ਵੀ ਖਤਮ ਨਹੀਂ ਹੁੰਦਾ। ਨਾਮ ਦੀ, ਨਾਮ ਦੇ ਖਜ਼ਾਨੇ ਹਮੇਸ਼ਾ ਭਰੇ ਰਹਿੰਦੇ ਹਨ।
ਤਾ ਛੂਟ ਹੈ ਮਾਇਆ ਕੇ ਪਟਲ,
ਕਹਿਣ ਲੱਗੇ ਜਿਹੜੇ ਮਾਇਆ ਦੇ ਪਰਦੇ ਨੇ ਨਾ ਜੀ, ਉਹ ਨਾਮ ਦੀ ਕਿਰਪਾ ਦੇ ਨਾਲ ਪਾਠ ਜਾਂਦੇ ਹੈ ਨਾਮ ਦੀ ਕਿਰਪਾ ਦੇ ਨਾਲ ਉਹ ਪਰਦੇ ਅੱਖਾਂ ਤੋਂ ਪਰਦੇ ਬੌਧਿਕਤਾ ਤੋਂ ਉਹ ਪਰਦੇ ਆਤਮਾ ਤੋਂ ਲੱਥ ਜਾਂਦੇ ਹਨ
ਗੁਰ ਕਾ ਸ਼ਬਦ ਅੰਮ੍ਰਿਤ ਰਸ ਪੀਓ
ਗੁਰੂ ਕਾ ਸ਼ਬਦ ਅੰਮ੍ਰਿਤ ਰੂਪੀ ਰਸ ਇਹ ਸਾਨੂੰ ਪੁੰਚਣਾ ਚਾਹੀਦਾ ਕਈ ਵਾਰੀ ਮਨ ਦੇ ਵਿੱਚ ਇਹ ਖਿਆਲ ਆਉਂਦਾ ਕਿ ਗੁਰੂ ਕਾ ਸ਼ਬਦ ਕਿਰਪਾ ਕਿਵੇਂ ਕਰਦਾ ਗੁਰੂ ਕਾ ਸ਼ਬਦ ਬਖਸ਼ਿਸ਼ ਕਿਵੇਂ ਕਰਦਾ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਜਦੋਂ ਅਸੀਂ ਪੜ੍ਹਦੇ ਹਾਂ ਤੇ ਭਾਈ ਸਾਹਿਬ ਜੀ ਨੇ ਇੱਕ ਕਵਿਤ ਬੜਾ ਕਮਾਲ ਦਾ ਜ਼ਿਕਰ ਕੀਤਾ ਭਾਈ ਸਾਹਿਬ ਜੀ ਨੇ ਭਾਈ ਸਾਹਿਬ ਜੀ ਨੇ ਦੁਨੀਆਂ ਦੇ ਜਿੰਨੇ ਵੀ ਅਭਿਆਸ ਹੁੰਦੇ ਨੇ ਭਾਈ ਸਾਹਿਬ ਜੀ ਨੇ ਉਹਦੀ ਗੱਲ ਕੀਤੀ ਮਨ ਦੇ ਵਿੱਚ ਸਾਡੇ ਕਿਤੇ ਖਿਆਲ ਆਵੇ ਕਿ ਗੁਰੂ ਕਾ ਸ਼ਬਦ ਸਾਡੇ ਉੱਪਰ ਕਿਰਪਾ ਕਿਵੇਂ ਕਰਦਾ ਗੁਰੂ ਕਾ ਸ਼ਬਦ ਸਾਡੇ ਉੱਪਰ ਵਰਤਦਾ ਕਿਵੇਂ ਹੈ ਮਿਹਰ ਕਿਵੇਂ ਕਰਦਾ ਤੇ ਭਾਈ ਗੁਰਦਾਸ ਜੀ ਦੀ ਇਹ ਜਿਹੜੀ ਰਚਨਾ ਹੈ ਇਹ ਸਾਨੂੰ ਸੁਖਾਲਾ ਹੀ ਮਾਰਗ ਦਰਸ਼ਨ ਕਰ ਦਿੰਦੀ ਹੈ ਭਾਈ ਗੁਰਦਾਸ ਜੀ ਨੇ ਉਦਾਹਰਨ ਦਿੱਤੀ ਭਾਈ ਸਾਹਿਬ ਜੀ ਕਹਿੰਦੇ ਪੇਖਤ ਪੇਖਤ ਜੈਸੇ ਰਤਨ ਪਾਰਕ ਹੋਤ ਸੁਣਤ ਸੁਣਤ ਜੈਸੇ ਪੰਡਿਤ ਪ੍ਰਵੀਨ ਹੈ ਕਹਿੰਦੇ ਜਿਵੇਂ ਆਮ ਇਨਸਾਨ ਦੇ ਸਾਹਮਣੇ ਇੱਕ ਪਾਸੇ ਤੁਸੀਂ ਹੀਰਾ ਰੱਖ ਦਿਓ ਤੇ ਇੱਕ ਪਾਸੇ ਕੱਚ ਰੱਖ ਦਿਓ ਉਹਦੇ ਲਈ ਮੁਤਾਲਾ ਕਰਨਾ ਔਖਾ ਹੋ ਜਾਏਗਾ ਕਿ ਹੀਰਾ ਕਿਹੜਾ ਤੇ ਕੱਚ ਕਿਹੜਾ ਪਰ ਕਹਿੰਦੇ ਜਿਹੜਾ ਰੋਜ਼ਾਨਾ ਹੀ ਉਹਨੂੰ ਵੇਖਦਾ ਪਾਰਖੂ ਹੈ ਹੀਰਿਆਂ ਦਾ ਵਪਾਰੀ ਹੈ ਜੋਹਰੀ ਹੈ ਕਹਿਣ ਲੱਗੇ ਉਹ ਝੱਟ ਉਹਨੂੰ ਵੇਖ ਲੈਂਦਾ ਕਿਉਂ ਕਿਉਂਕਿ ਉਹ ਰੋਜ਼ਾਨਾ ਹੀ ਹੀਰੇ ਵੇਖਦਾ ਰੋਜ਼ਾਨਾ ਹੀ ਕੱਚ ਵੇਖਦਾ ਉਹਦੀ ਪਕੜ ਉਹਦੇ ਉੱਪਰ ਬਣ ਜਾਂਦੀ ਹੈ ਅੱਗੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਸੁਣਤ ਸੁਣਤ ਜੈਸੇ ਪੰਡਿਤ ਪ੍ਰਵੀਨ ਹੈ ਹੁਣ ਸੰਗਤ ਦੇ ਵਿੱਚ ਅਜਿਹੇ ਬਹੁਤ ਸੱਜਣ ਬੈਠੇ ਨੇ ਜਿਹੜੇ ਰੋਜ਼ਾਨਾ ਹੀ ਇਸ ਸਥਾਨ ਦੇ ਉੱਪਰ ਆ ਕੇ ਕਥਾ ਸਰਵਣ ਕਰਦੇ ਨੇ ਬੜੀ ਬਖਸ਼ਿਸ਼ ਹੈ ਸੁਣਦਿਆਂ ਸੁਣਦਿਆਂ ਉਹਨਾਂ ਦੇ ਅੰਦਰ ਵਿਦਵਤਾ ਆ ਜਾਂਦੀ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਅੱਗੇ ਕਹਿੰਦੇ ਨੇ ਸੁਗਤ ਸੁਗਤ ਸੌਦਾ ਜੈਸੇ ਤੋਂ ਸੁਬਾਸੀ ਹੋਤ ਕਹਿੰਦੇ ਜਿਹੜਾ ਰੋਜ਼ਾਨਾ ਹੀ ਸੁਗੰਧ ਹੀ ਲੈਂਦਾ ਹੈ ਰੋਜ਼ਾਨਾ ਹੀ ਇਤਰ ਦਾ ਇਤਰ ਫਲੇਲ ਵਰਤਦਾ ਉਹਨੂੰ ਪਤਾ ਲੱਗ ਜਾਂਦਾ ਕਿ ਅਸਲ ਸੁਗੰਧੀ ਕਿਹੜੀ ਹੈ ਤੇ ਨਕਲੀ ਸੁਗੰਧੀ ਕਿਹੜੀ ਹੈ ਜਿਹੜੇ ਇਤਰ ਨੂੰ ਜਾਣਨ ਵਾਲੇ ਹੁੰਦੇ ਨੇ ਇਤਰ ਦੀਆਂ ਕੰਪਨੀਆਂ ਨੇ ਨਾ ਸਾਧ ਸੰਗਤ ਉਹਦੇ ਵਿੱਚ ਬਹੁਤ ਸਾਰੇ ਉਹਨਾਂ ਨੇ ਵੱਡੀਆਂ ਤਨਖਾਹਾਂ ਦੇ ਵਿੱਚ ਅਜਿਹੇ ਲੋਕ ਰੱਖੇ ਹੁੰਦੇ ਨੇ ਜਾਣਕਾਰ ਰੱਖੇ ਹੁੰਦੇ ਨੇ ਕਿ ਜਿਹੜੇ ਇਤਰ ਦੀ ਮਿਕਦਾਰ ਉਹਦੇ ਵਿੱਚ ਕਿੰਨਾ ਰਸ ਕਿਹੜਾ ਪੈਣਾ ਕਿੰਨਾ ਰਸ ਗੁਲਾਬ ਦਾ ਪੈਣਾ ਕਿੰਨਾ ਰਸ ਕਲੀਆਂ ਦਾ ਪੈਣਾ ਉਹ ਉਹਨੂੰ ਤਿਆਰ ਕਰਦੇ ਨੇ ਉਹ ਰੋਜ਼ਾਨਾ ਹੀ ਸੁੰਘ ਸੁੰਘ ਕੇ ਸੁਬਾਸੀ ਹੋ ਜਾਂਦੇ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਅੱਗੇ ਕਹਿੰਦੇ ਨੇ ਗਾਵਤ ਗਾਵਤ ਜੈਸੇ ਗਾਇਨ ਗੁਨੀਨ ਹੈ ਹੁਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰਾਗੀ ਸੱਜਣ ਕੀਰਤਨ ਕਰਦੇ ਆ ਸਤਸੰਗ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਜਦੋਂ ਇਹ ਡਿਊਟੀ ਬਖਸ਼ਿਸ਼ ਹੁੰਦੀ ਹੈ ਇਹਦੇ ਪਿੱਛੇ ਬੜੀ ਘਾਲਣਾ ਹੁੰਦੀ ਹੈ ਸਾਡੀ ਫਿਤਰਤ ਇਹ ਹੈ ਕਿ ਅਸੀਂ ਕਈ ਵਾਰੀ ਜੋ ਸਾਡੇ ਸਾਹਮਣੇ ਹੁੰਦਾ ਸਟਾਰਡਮ ਦੇਖਦੇ ਹਾਂ ਚਕਾ ਚੌਂਦ ਵੇਖਦੇ ਹਾਂ ਉਹਦੇ ਪਿੱਛੇ ਦੀ ਮਿਹਨਤ ਨੂੰ ਅਕਸਰ ਅਸੀਂ ਇਗਨੋਰ ਕਰਦੇ ਹਾਂ ਸਿਆਣੇ ਲੋਕ ਪਹਿਲਾਂ ਉਹ ਮਿਹਨਤ ਵੇਖਦੇ ਆ ਕਿ ਇਹਦੇ ਪਿੱਛੇ ਦੀ ਮਿਹਨਤ ਹੈ ਇਹਦੇ ਪਿੱਛੇ ਦੀ ਮਿਹਨਤ ਕੀ ਹੈ ਹੁਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਜਿਹਦੇ ਰਾਗੀ ਸਿੰਘ ਸਾਹਿਬਾਨਾਂ ਦੀ ਮੈਂ ਗੱਲ ਕਰਾਂ ਤੇ ਇਹਨਾਂ ਨੂੰ ਜਦੋਂ ਤੁਸੀਂ ਕਿਤੇ ਪੁੱਛੋ ਕਿ ਭਾਈ ਸਾਹਿਬ ਜੀ ਤੁਸੀਂ ਸਿੱਧਾ ਹੀ ਸ਼ਬਦ ਕੱਢ ਲਿਆ ਸੀ ਉਹ ਕਹਿਣਗੇ ਨਹੀਂ ਸ਼ੁਰੂਆਤ ਸ਼ਾਹ ਤੋਂ ਹੋਈ ਸੀ ਸਾ ਤੋਂ ਸ਼ੁਰੂਆਤ ਹੋਈ ਸੀ ਸਾਡੇ ਉਸਤਾਦ ਸਾਹਿਬਾਨ ਨੇ ਪਹਿਲਾਂ ਸਾਰੇ ਗਾਮਾ ਪਾਦਾ ਨੀ ਸਾ ਸਿਖਾਇਆ ਸੀ ਫਿਰ ਉਹ ਮਹੀਨਾ ਮਹੀਨਾ ਉਹ ਹੀ ਸਿਖਾ ਦਿੰਦੇ ਸਨ ਉਸ ਤੋਂ ਬਾਅਦ ਅਗਲੀਆਂ ਸਰਗਮਾਂ ਸ਼ੁਰੂ ਹੁੰਦੀਆਂ ਹੌਲੀ ਹੌਲੀ ਕੀਰਤਨ ਕਰਦਿਆਂ ਕਰਦਿਆਂ ਉਹ ਗੰਧਰਵ ਬਣ ਜਾਂਦੇ ਨੇ ਰਾਗੀ ਬਣ ਜਾਂਦੇ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਅਗਲੀ ਉਦਾਹਰਣ ਦੇ ਵਿੱਚ ਕਹਿੰਦੇ ਨੇ ਲਿਖਤ ਲਿਖਤ ਲੇਖ ਜੈਸੇ ਤੋਂ ਲੇਖਕ ਹੋਤ ਹੁਣ ਜਿਹੜੇ ਲੇਖਕ ਨੇ ਲੇਖਕਾਂ ਨੂੰ ਪੁੱਛੋ ਕਿ ਤੁਸੀਂ ਪਹਿਲੇ ਦਿਨ ਹੀ ਲਿਖਣਾ ਸ਼ੁਰੂ ਕਰ ਦਿੱਤਾ ਸੀ ਉਹ ਕਹਿਣ ਲੱਗੇ ਨਹੀਂ ਪਹਿਲੇ ਦਿਨ ਨਹੀਂ ਪਹਿਲਾਂ ਥੋੜੇ ਅਕਸ਼ਰ ਲਿਖੇ ਸਨ ਉਹ ਵੀ ਗਲਤ ਹੋ ਗਏ ਕੱਟ ਦਿੱਤੇ ਫਿਰ ਉਸ ਤੋਂ ਬਾਅਦ ਥੋੜੇ ਹੋਰ ਲਿਖੇ ਹੌਲੀ ਹੌਲੀ ਲੇਖ ਲਿਖਦੇ ਗਏ ਤੇ ਲੇਖਕ ਬਣ ਗਏ ਜਿਹੜੇ ਵਿਦਿਆਰਥੀ PhD ਕਰਦੇ ਨੇ ਪਹਿਲੇ ਸਮੇਂ ਦੇ ਵਿੱਚ ਕੁਝ ਪਤਾ ਹੀ ਨਹੀਂ ਲੱਗਦਾ ਲੇਕਿਨ ਜਦੋਂ PhD ਦੇ ਥੀਸਿਸ ਕੰਪਲੀਟ ਹੋ ਜਾਂਦੇ ਆ ਉਹ ਕਮਾਲ ਦੇ ਵਿਦਵਾਨ ਬਣ ਜਾਂਦੇ ਆ ਲਿਖਦਿਆਂ ਲਿਖਦਿਆਂ ਹੀ ਉਹ ਲੇਖਕ ਬਣ ਜਾਂਦੇ ਆ ਭਾਈ ਸਾਹਿਬ ਜੀ ਅੱਗੇ ਕਹਿੰਦੇ ਚਾਕਤ ਚਾਕਤ ਚੱਖਦਿਆਂ ਚੱਖਦਿਆਂ ਭੋਜਨ ਦੇ ਸਵਾਦ ਦਾ ਪਤਾ ਲੱਗ ਜਾਂਦਾ ਅੱਗੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਚਲਤ ਚਲਤ ਜੈਸੇ ਪਹੁੰਚਿਆ ਠਿਕਾਣੇ ਜਾਏ ਚਲਦਿਆਂ ਚਲਦਿਆਂ ਬੰਦਾ ਪਹਿਲਾ ਕਦਮ ਪੁੱਟਦਾ ਪਹਿਲੇ ਕਦਮ ਦੇ ਨਾਲ ਮੰਜ਼ਿਲ ਤਾਂ ਨਹੀਂ ਪ੍ਰਾਪਤ ਹੁੰਦੀ ਲੇਕਿਨ ਮੰਜ਼ਿਲ ਪ੍ਰਾਪਤ ਕਰਨ ਦੇ ਲਈ ਪਹਿਲਾ ਕਦਮ ਪੁੱਟਣਾ ਅਤੀ ਜ਼ਰੂਰੀ ਹੁੰਦਾ ਇਹ ਹੋ ਹੀ ਨਹੀਂ ਸਕਦਾ ਕਿ ਤੁਸੀਂ ਪਹਿਲਾ ਕਦਮ ਪੁੱਟੋਗੇ ਨਹੀਂ ਤੇ ਤੁਹਾਨੂੰ ਮੰਜ਼ਿਲ ਪ੍ਰਾਪਤ ਹੋ ਜਾਏਗੀ ਮਾਊਂਟ ਐਵਰੈਸਟ ਤੇ ਚੜ੍ਹਨ ਦੇ ਲਈ ਹੇਠਾਂ ਤੋਂ ਪਹਿਲਾ ਕਦਮ ਤੁਹਾਨੂੰ ਪੁੱਟਣਾ ਪਵੇਗਾ ਫਿਰ ਤੁਸੀਂ ਆਪਣੀ ਮੰਜ਼ਿਲ ਦੇ ਉੱਪਰ ਪਹੁੰਚੋਗੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਇਸੇ ਤਰ੍ਹਾਂ ਨਿਤਾ ਪ੍ਰਤੀ ਸ਼ਬਦ ਦਾ ਅਭਿਆਸ ਕਰਨਾ ਪੈਂਦਾ ਨਿਤਾ ਪ੍ਰਤੀ ਸ਼ਬਦ ਨੂੰ ਪੜ੍ਹਨਾ ਪੈਂਦਾ ਮਨ ਨਹੀਂ ਟਿਕਦਾ ਇਹਨੂੰ ਫਿਰ ਲਿਆ ਕੇ ਵਿੱਚ ਟਿਕਾਉਣਾ ਪੈਂਦਾ ਹੌਲੀ ਹੌਲੀ ਇਹੋ ਜਿਹੀ ਬਖਸ਼ਿਸ਼ ਹੋ ਜਾਂਦੀ ਹੈ ਸਤਸੰਗਤ ਜੀ ਕਿ ਬੰਦਾ ਸ਼ਬਦ ਦੇ ਵਿੱਚ ਹੀ ਲੀਨ ਹੋ ਜਾਂਦਾ ਭਾਈ ਸਾਹਿਬ ਜੀ ਨੇ ਕਿੰਨੀ ਕਮਾਲ ਦੀ ਉਦਾਹਰਣ, ਵੇਖੋ ਕਿੰਨੀਆਂ ਕਮਾਲ ਦੀਆਂ ਉਦਾਹਰਣਾਂ ਦੇ ਦੇ ਕੇ ਭਾਈ ਸਾਹਿਬ ਜੀ ਨੇ ਸਾਨੂੰ ਸਮਝਾਇਆ ਹੈ।
ਤਾਂ ਤੇਰਾ ਹੋਏ ਨਿਰਮਲ ਜੀਓ,
ਤਾਂ ਤੇਰਾ ਇਹ ਜਿਹੜਾ ਜੀਓ ਹੈ ਇਹ ਨਿਰਮਲ ਹੋਵੇਗਾ ਜਦੋਂ ਗੁਰੂ ਕਾ ਇਹ ਸ਼ਬਦ ਦਾ ਤੂੰ ਅੰਮ੍ਰਿਤ ਰਸ ਪੀਵੇਗਾ।
ਸੋਧਤ ਸੋਧਤ ਸੋਧ ਵਿਚਾਰਾ,
ਕਹਿ ਲੱਗੇ ਮੈਂ ਪਹਿਲਾਂ ਵਿਚਾਰ ਕੀਤੀ, ਵਿਚਾਰ ਕਰਦਿਆਂ ਕਰਦਿਆਂ ਇਸ ਵਿਚਾਰ ਦੇ ਉੱਪਰ ਪਹੁੰਚੇ ਹਾਂ।
ਬਿਨ ਹਰ ਭਗਤ ਨਹੀਂ ਛੁਟਕਾਰਾ,
ਹਰੀ ਪਰਮਾਤਮਾ ਦੀ ਭਗਤੀ ਤੋਂ ਬਿਨਾਂ ਛੁਟਕਾਰਾ ਨਹੀਂ ਹੋ ਸਕਦਾ, ਜਿੱਥੇ ਮਰਜ਼ੀ ਭੱਜ ਕੇ ਵੇਖ ਲਓ।
ਸੋ ਹਰ ਭਜਨ ਸਾਧਕਾ ਸੰਗ,
ਸਾਧ ਸੰਗਤ ਦੇ ਵਿੱਚ ਆ ਕੇ, ਬੰਦਗੀ ਵਾਲਿਆਂ ਦੀ ਸੰਗਤ ਦੇ ਵਿੱਚ ਆ ਕੇ ਉਹ ਭਜਨ ਨੂੰ ਸਿਮਰਨਾ ਚਾਹੀਦਾ। ਸਤ ਸੰਗਤ ਜੀ, ਸਤ ਸੰਗਤ ਦਾ ਗੁਰਬਾਣੀ ਦੇ ਵਿੱਚ ਵੀ ਮਹਾਰਾਜ ਜੀ ਨੇ ਬੜੀ ਜਗ੍ਹਾ ਦੇ ਉੱਪਰ ਜ਼ਿਕਰ ਕੀਤਾ, ਸਤ ਸੰਗਤ ਦੇ ਮਹਾਤਮ ਦਾ ਜ਼ਿਕਰ ਕੀਤਾ। ਸਮੇਂ ਦੀ ਨਜ਼ਾਕਤ ਨੂੰ ਵੇਖਦਿਆਂ ਹੋਇਆਂ ਕੇਵਲ ਮੈਂ ਤੁਹਾਡੇ ਨਾਲ ਉਦਾਹਰਨ ਸਾਂਝੀ ਕਰਾਂਗਾ। ਉਦਾਹਰਨ ਕਮਾਲ ਦੀ ਦਿੱਤੀ ਭਾਈ ਸਾਹਿਬ ਜੀ ਨੇ, ਭਾਈ ਗੁਰਦਾਸ ਜੀ ਨੇ, ਉਨ੍ਹਾਂ ਨੇ ਨਾ ਪ੍ਰਕਿਰਤੀ ਦੀ ਗੱਲ ਕੀਤੀ ਹੈ। ਪ੍ਰਕਿਰਤੀ ਦੇ ਵਿੱਚੋਂ ਉਦਾਹਰਨਾਂ ਦਿੱਤੀਆਂ ਨੇ, ਸੱਤ ਉਦਾਹਰਨਾਂ ਦਿੱਤੀਆਂ, ਸਾਰੀਆਂ ਪ੍ਰਕਿਰਤੀ ਦੇ ਨਾਲ ਸੰਬੰਧਿਤ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਿੰਦੇ ਜਿਵੇਂ ਸੂਰਜ ਚੜ੍ਹਦਾ ਤੇ ਕੁਝ ਜੀਵ ਸੰਸਾਰ ਦੇ ਉੱਪਰ ਪਰਮਾਤਮਾ ਦੇ ਇਹੋ ਜਿਹੇ ਬਣਾਏ ਹੋਏ ਨੇ ਜਿਨ੍ਹਾਂ ਨੂੰ ਰੋਸ਼ਨੀ ਚੰਗੀ ਨਹੀਂ ਲੱਗਦੀ, ਉਨ੍ਹਾਂ ਨੂੰ ਹਨੇਰਾ ਬੜਾ ਚੰਗਾ ਲੱਗਦਾ। ਕਹਿੰਦੇ ਸੂਰਜ ਦੀ ਪਹਿਲੀ ਕਿਰਨ ਜਦੋਂ ਧਰਤੀ ਦੇ ਉੱਪਰ ਪੈਂਦੀ ਹੈ, ਉਹ ਧਰਤੀ ਦੀ ਪਹਿਲੀ ਕਿਰਨ ਨੂੰ ਉੱਲੂ ਨਹੀਂ ਸਹਾਰ ਸਕਦੇ, ਉਹ ਕਹਿੰਦੇ ਫਿਰ ਪਹਾੜਾਂ ਦੀਆਂ ਕੰਦਰਾਂ ਦੇ ਵਿੱਚ ਲੁਕ ਜਾਂਦੇ ਨੇ, ਪਹਾੜਾਂ ਦੇ ਵਿੱਚ, ਰੁੱਖਾਂ ਦੇ ਵਿੱਚ, ਬੋੜਾਂ ਦੇ ਵਿੱਚ ਜਾ ਕੇ ਲੁਕ ਜਾਂਦੇ ਨੇ। ਭਾਈ ਗੁਰਦਾਸ ਜੀ ਅੱਗੇ ਕਹਿੰਦੇ, ਕਹਿੰਦੇ ਜਿਵੇਂ ਆਸਮਾਨ ਦੇ ਉੱਪਰ ਸ਼ਿਖਰਾ ਆ ਜਾਏ ਤੇ ਪੰਛੀਆਂ ਦੇ ਵਿੱਚ ਭੱਜ ਦੌੜ ਸ਼ੁਰੂ ਹੋ ਜਾਂਦੀ ਹੈ। ਪਿੰਡਾਂ ਦੇ ਵਿੱਚ ਅਕਸਰ ਅਸੀਂ ਇਹ ਮਾਹੌਲ ਵੇਖਦੇ ਹੁੰਦੇ ਸਾਂ ਕਿ ਕਦੀ ਸ਼ਿਖਰਾ ਆ ਜਾਣਾ ਤੇ ਪੰਛੀਆਂ ਨੇ, ਘੁੱਗੀਆਂ ਨੇ, ਗਟਾਰਾਂ ਨੇ ਆਸਮਾਨ ਦੇ ਉੱਪਰ ਉੱਡਣਾ ਸ਼ੁਰੂ ਕਰ ਦੇਣਾ। ਕਿਸੇ ਬਜ਼ੁਰਗ ਨੂੰ ਪੁੱਛਣਾ ਕਿ ਬਜ਼ੁਰਗੋ ਇਹ ਕੀ ਹੋਇਆ, ਤੇ ਬਜ਼ੁਰਗਾਂ ਨੇ ਕਹਿਣਾ ਕਿ ਜ਼ਰੂਰ ਆਸਮਾਨ ਦੇ ਉੱਪਰ ਕਿਤੇ ਸ਼ਿਖਰਾ ਆ ਜਾਏਗਾ। ਪੰਛੀ ਉਦੋਂ ਧੀਰ ਨਹੀਂ ਤਾਂ ਧਰਦੇ, ਦੌੜੇ ਫਿਰਦੇ ਨੇ। ਤੀਜੀ ਉਦਾਹਰਨ ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਜਿਵੇਂ ਜੰਗਲ ਦੇ ਵਿੱਚ ਸ਼ੇਰ ਦਹਾੜ ਮਾਰਦਾ, ਉਹਦੀ ਦਹਾੜ ਦੇ ਨਾਲ ਗਿੱਦੜ ਦੌੜੇ ਫਿਰਦੇ ਨੇ, ਉਹਦੀ ਦਹਾੜ ਦੇ ਨਾਲ ਹਿਰਨ ਦੌੜੇ ਫਿਰਦੇ ਨੇ। ਭਾਈ ਗੁਰਦਾਸ ਜੀ ਅੱਗੇ ਕਹਿੰਦੇ ਕਿ ਜਿਵੇਂ ਹਨੇਰੇ ਦੇ ਵਿੱਚ ਚੋਰ, ਯਾਰ ਤੇ ਹਰਾਮਖੋਰ ਕਿਸਮ ਦੇ ਬੰਦੇ ਆਪਣੇ ਕੰਮਾਂ ਨੂੰ ਅੰਜਾਮ ਦਿੰਦੇ ਨੇ, ਪਰ ਜਦੋਂ ਦਿਨ ਚੜ੍ਹਦਾ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਦਿਖਦਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਜਿਵੇਂ ਆਸਮਾਨ ਦੇ ਉੱਪਰ ਚੰਨ ਚੜਿਆ ਹੋਵੇ ਤੇ ਬੰਦਾ ਸੋਚੇ ਕਿ ਮੈਂ ਕੁਨਾਲੀ ਦੇ ਨਾਲ ਉਹ ਚੰਨ ਢੱਕ ਲਵਾਂਗਾ, ਭਾਈ ਗੁਰਦਾਸ ਜੀ ਕਹਿੰਦੇ ਨਹੀਂ ਢੱਕ ਸਕਦਾ। ਠੀਕ ਭਾਈ ਸਾਹਿਬ ਭਾਈ ਗੁਰਦਾਸ ਜੀ ਅਖੀਰ ਦੇ ਵਿੱਚ ਕਹਿੰਦੇ ਨੇ, ਜਿਵੇਂ ਸੂਰਜ ਚੜਿਆ ਤੇ ਉੱਲੂ ਦੌੜ ਗਿਆ ਕਿਤੇ ਨਹੀਂ ਲੱਭਾ, ਜਿਵੇਂ ਸ਼ੇਰ ਬੁਕਿਆ ਤੇ ਗਿੱਦੜ ਹਿਰਨ ਦੌੜ ਗਏ ਕਿਤੇ ਨਹੀਂ ਲੱਭੇ, ਕਹਿੰਦੇ ਜਿਵੇਂ ਸ਼ਿਕਰਾ ਆ ਗਿਆ ਤੇ ਪੰਛੀ ਧੀਰ ਨਹੀਂ ਧਰ ਰਹੇ, ਜਿਵੇਂ ਦਿਨ ਚੜ ਗਿਆ ਚੋਰ, ਯਾਰ, ਹਰਾਮਖੋਰ ਕਿਸਮ ਦੇ ਬੰਦੇ ਨਹੀਂ ਲੱਭੇ, ਜਿਵੇਂ ਚੰਦਰਮਾ ਨੂੰ ਕੁਨਾਲੀ ਦੇ ਨਾਲ ਲੁਕਾਇਆ ਨਹੀਂ ਜਾ ਸਕਦਾ। ਭਾਈ ਸਾਹਿਬ ਜੀ ਕਹਿੰਦੇ ਠੀਕ ਇਸੇ ਤਰ੍ਹਾਂ ਸਾਧ ਸੰਗਤ ਕੇ ਦਰਸ਼ਨ ਹੈ, ਕਾਲ ਕਲੇਸ਼ ਸਭ ਬਿਨਸ ਬਿਨਾਹੀ, ਸਾਧ ਸੰਗਤ ਵਿੱਟੋ ਬਲ ਜਾਹੀ। ਕਹਿ ਲੱਗੇ ਇਸੇ ਤਰ੍ਹਾਂ ਸਾਧ ਸੰਗਤ ਦੇ ਦਰਸ਼ਨ ਕਰਕੇ ਜਿਹੜੇ ਕਲਾ ਤੇ ਕਲੇਸ਼ ਨੇ ਦੂਰ ਹੋ ਜਾਂਦੇ ਨੇ, ਤੇ ਕਹਿੰਦੇ ਮੈਂ ਸਾਧ ਸੰਗਤ ਤੋਂ ਕੁਰਬਾਨ ਜਾਂਦਾ, ਮੈਂ ਸਾਧ ਸੰਗਤ ਤੋਂ ਬਲਿਹਾਰ ਜਾਂਦਾ ਹਾਂ।
ਮਨ ਤਨ ਰਾਪੈ ਹਰ ਕੈ ਰੰਗ,
ਸਾਧ ਸੰਗਤ ਕਰਨ ਦੇ ਨਾਲ ਮਨ ਤੇ ਤਨ ਪਰਮਾਤਮਾ ਦੇ ਰੰਗ ਦੇ ਵਿੱਚ ਰੰਗਿਆ ਰਹਿੰਦਾ ਹੈ।
ਛੋੜ ਸਿਆਣਪ ਬਹੁ ਚਤੁਰਾਈ,
ਆਪਣੀਆਂ ਸਿਆਣਪਾਂ ਛੱਡ ਦੇ, ਆਪਣੀ ਚਤੁਰਾਈ ਛੱਡ ਦੇ, ਕਿਉਂਕਿ ਪਰਮਾਤਮਾ ਕੇਵਲ ਭਜਨ ਬੰਦਗੀ ਦੇ ਨਾਲ, ਪਰਮਾਤਮਾ ਕੇਵਲ ਸਹਿਜ ਦੇ ਨਾਲ, ਪਰਮਾਤਮਾ ਭੋਲੇ ਭਾਏ ਮਿਲਦਾ ਹੈ। ਬਾਣੀ ਦੇ ਵਿੱਚ ਸਾਨੂੰ ਅਨੇਕਾਂ ਪ੍ਰਮਾਣ ਮਿਲ ਜਾਂਦੇ ਨੇ। ਇੱਕ ਛੋਟੀ ਜਿਹੀ ਉਦਾਹਰਨ ਤੁਹਾਡੇ ਨਾਲ ਸਾਂਝੀ ਕਰਦਾ। ਯੂਨਾਨ ਦੇ ਇੱਕ ਦਾਰਸ਼ਨਿਕ ਹੋਏ ਨੇ ਜਿਨ੍ਹਾਂ ਦਾ ਨਾਮ ਡਾਇਓਜ਼ਨੀਜ਼ ਆਇਆ। ਇਹ ਆਪਣੇ ਆਪ ਦੇ ਵਿੱਚ ਮਸਤ ਰਹਿਣ ਵਾਲੇ ਇਨਸਾਨ ਸਨ, ਕਿਸੇ ਦੇ ਨਾਲ ਕੋਈ ਇਹਨਾਂ ਨੂੰ ਬਹੁਤਾ ਲਗਾਓ ਨਹੀਂ ਸੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਮਸਤ ਰਹਿੰਦੇ ਸਨ, ਆਪਣੇ ਆਨੰਦ ਦੇ ਵਿੱਚ ਰਹਿੰਦੇ ਸਨ। ਇਹਨਾਂ ਦਾ ਹੀ ਇੱਕ ਸਮਕਾਲੀ ਤੇ ਇਹਨਾਂ ਦਾ ਇੱਕ ਪਰਮ ਮਿੱਤਰ ਸੀ ਜਿਸਦਾ ਨਾਮ ਇਤਿਹਾਸ ਦੇ ਵਿੱਚ ਆਰਟੀਪਿਸ ਆਇਆ। ਉਹਦੀ ਸਰਕਾਰੀ ਦਰਬਾਰੇ ਬੜੀ ਚੱਲਦੀ ਸੀ, ਉਹ ਸਰਕਾਰੀ ਦਰਬਾਰੇ ਚੱਲਦੀ ਸੀ, ਸਰਕਾਰੀ ਦਰਬਾਰੇ ਬੜੀ ਚਾਪਲੂਸੀ ਕਰਦਾ ਸੀ। ਅੱਜ ਕੱਲ ਵੀ ਅਜਿਹੇ ਲੋਕ ਬਹੁਤ ਸਾਰੇ ਮਿਲ ਜਾਣਗੇ ਕਿ ਜਿਹੜੇ ਅਹੁਦੇ ਪ੍ਰਾਪਤ ਕਰਦੇ ਨੇ ਇਦਾਂ ਦਾ ਕਾਰਜ ਕਰਕੇ, ਲੇਕਿਨ ਇਹ ਜਿਹੜੇ ਧਾਰਮਿਕ ਇਨਸਾਨ ਹੁੰਦੇ ਨੇ ਜਿਨ੍ਹਾਂ ਦੇ ਅੰਦਰ ਸਹਿਜ ਹੁੰਦਾ, ਜਿਨ੍ਹਾਂ ਦੇ ਅੰਦਰ ਚਤੁਰਾਈਆਂ ਨਹੀਂ ਹੁੰਦੀਆਂ, ਜਿਹੜੇ ਸਹਿਜ ਦੇ ਵਿੱਚ ਰਹਿੰਦੇ ਨੇ, ਉਹ ਪਰਮਾਤਮਾ ਦੀ ਬਖਸ਼ਿਸ਼ ਪ੍ਰਾਪਤ ਕਰਦੇ ਨੇ। ਜਿਹੜਾ ਡਾਇਓਜਨੀਸ ਸੀਸਾ ਸਿੰਘ ਤੋਂ ਇੱਕ ਵਾਰੀ ਘਰ ਦੇ ਵਿੱਚ ਦਾਲ ਦੇ ਨਾਲ ਪ੍ਰਸ਼ਾਦਾ ਛਕ ਰਿਹਾ, ਪ੍ਰਸ਼ਾਦਾ ਛਕ ਰਿਹਾ ਤੇ ਇਹਦਾ ਦੂਸਰਾ ਮਿੱਤਰ ਜਿਹਦੀ ਸਰਕਾਰੀ ਦਰਬਾਰੇ ਬੜੀ ਚੱਲਦੀ ਸੀ, ਰਾਜੇ ਦੀ ਹਮੇਸ਼ਾ ਚਾਪਲੂਸੀ ਕਰਿਆ ਕਰਦਾ ਸੀ, ਇਹ ਉਹਦੇ ਕੋਲ ਆ ਗਿਆ ਤੇ ਆ ਕੇ ਕਹਿਣ ਲੱਗਾ, ਡਾਇਓਜਨੀਸ ਕੀ ਫਾਇਦਾ ਜ਼ਿੰਦਗੀ ਜਿਉਣ ਦਾ, ਉਹ ਰਾਜੇ ਦੀ ਖੁਸ਼ਾਮਦ ਕਰਿਆ ਕਰ, ਉਹ ਰਾਜੇ ਦੀ ਵਾਹੋ ਵਾਹੀ ਕਰਿਆ ਕਰ, ਰਾਜੇ ਦੀ ਬੱਲੇ ਬੱਲੇ ਕਰਿਆ ਕਰ, ਵਧੀਆ ਪਦਾਰਥ ਛਕੇਗਾ, ਸੋਹਣੀ ਜ਼ਿੰਦਗੀ ਜੀਵੇਗਾ, ਦਾਲ ਦੇ ਨਾਲ ਰੋਟੀ ਖਾ ਰਿਹਾ ਕੀ ਫਾਇਦਾ, ਕਿਵੇਂ ਗੁਜ਼ਾਰਾ ਕਰ ਰਿਹਾ। ਤੇ ਡਾਇਓਜਨੀਸ ਨੇ ਅੱਗੋਂ ਪਤਾ ਕੀ ਕਿਹਾ ਸੀ, ਕਹਿਣ ਲੱਗਾ, ਮੇਰੇ ਦੋਸਤ, ਦਾਲ ਦੇ ਨਾਲ ਪ੍ਰਸ਼ਾਦਾ ਛਕਣ ਦੀ ਤੂੰ ਵੀ ਕਿਤੇ ਆਦਤ ਪਾਲਾ, ਤੈਨੂੰ ਕਿਸੇ ਰਾਜੇ ਦੀ ਚਾਪਲੂਸੀ ਨਹੀਂ ਕਰਨੀ ਪਵੇਗੀ। ਮਤਲਬ ਜਿਹੜੇ ਅੰਦਰੋਂ ਚੇਤਨ ਹੁੰਦੇ ਨੇ, ਸਹਿਜ ਦੇ ਵਿੱਚ ਹੁੰਦੇ ਨੇ, ਉਹਨਾਂ ਨੂੰ ਚਤੁਰਾਈਆਂ ਦੇ ਨਾਲ, ਉਹਨਾਂ ਨੂੰ ਸਿਆਣਪਾਂ ਦੇ ਨਾਲ ਕੋਈ ਮਤਲਬ ਕੋਈ ਵਾਸਤਾ ਨਹੀਂ ਹੁੰਦਾ, ਉਹ ਹਮੇਸ਼ਾ ਬੰਦਗੀ ਦੇ ਵਿੱਚ ਜੁੜੇ ਰਹਿੰਦੇ ਨੇ।
ਮਨ ਬਿਨ ਹਰ ਨਾਵੈ ਜਾਏ ਨਾ ਕਾਈ,
ਪਰਮਾਤਮਾ ਦੇ ਨਾਮ ਤੋਂ ਬਿਨਾਂ ਮਨ ਦੇ ਵਿੱਚੋਂ ਭਰਮ ਦਾ ਜਾਲਾ ਦੂਰ ਨਹੀਂ ਹੁੰਦਾ।
ਦਇਆ ਧਾਰੀ ਗੋਬਿੰਦ ਗੋਸਾਈ,
ਧਰਤੀ ਦਾ ਮਾਲਕ ਗੋਬਿੰਦ ਬੜੀ ਦਇਆ ਕਰਨ ਵਾਲਾ ਹੈ, ਬੜੀ ਕਿਰਪਾ ਕਰਨ ਵਾਲਾ ਹੈ, ਉਹਦੀ ਪਾਤਰਤਾ ਦਾ ਤੂੰ ਆਨੰਦ ਲੈ, ਉਹਦੀ ਬਖਸ਼ਿਸ਼ ਦਾ ਤੂੰ ਲੁਤਫ ਲੈ, ਉਹਦੇ ਵੱਲ ਆਪਣਾ ਮੁਖੜਾ ਕਰ, ਆਪਣਾ ਪਾਤਰ ਬਣਾ, ਆਪਣੀ ਝੋਲੀ ਅੱਡ, ਕਿਉਂਕਿ ਉਹ ਹਮੇਸ਼ਾ ਰਹਿਮਤਾਂ ਵਰਤਾ ਰਿਹਾ, ਉਹ ਹਮੇਸ਼ਾ ਬਖਸ਼ਿਸ਼ਾਂ ਵਰਤਾ ਰਿਹਾ ਹੈ।
ਹਰ ਹਰ ਨਾਨਕ ਟੇਕ ਟਿਕਾਈ,
ਉਹ ਪਰਮਾਤਮਾ ਦੀ ਕਿਰਪਾ ਜਦੋਂ ਹੁੰਦੀ ਹੈ, ਗੁਰੂ ਦੀ ਕਿਰਪਾ ਹੁੰਦੀ ਹੈ ਤੇ ਨਾਨਕ ਜੀ ਕਹਿੰਦੇ ਹਨ ਤੇ ਮਨ ਦੇ ਵਿੱਚ ਟੇਕ ਆ ਜਾਂਦੀ ਹੈ, ਮਨ ਦੇ ਵਿੱਚ ਧਰਵਾਸ ਆ ਜਾਂਦਾ ਹੈ। ਸਤਸੰਗਤ ਜੀ, ਤੁਹਾਡੀ ਜੋੜੇ ਝਾੜਨ ਵਾਲੀ ਸੰਸਥਾ, ਤੁਹਾਡੀ ਸੇਵਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਕਾ ਸ੍ਰੀ ਪੰਜਾ ਸਾਹਿਬ ਤੇ ਗੁਰੂ ਕਾ ਬਾਗ ਦਾ ਮੋਰਚਾ ਇਹ ਸ਼ਤਾਬਦੀ ਮਨਾਈ ਜਾ ਰਹੀ ਹੈ। ਇਹ ਸ਼ਤਾਬਦੀ ਦੇ ਸਬੰਧ ਦੇ ਵਿੱਚ ਸਤਸੰਗਤ ਜੀ, ਪੂਰੇ ਪੰਜਾਬ ਹੀ ਨਹੀਂ ਬਲਕਿ ਭਾਰਤ ਭਰ ਦੇ ਵਿੱਚ ਗੁਰਮਤ ਕੈਂਪ ਧਰਮ ਪ੍ਰਚਾਰ ਕਮੇਟੀ ਵੱਲੋਂ ਲਗਾਏ ਗਏ, ਜਿਨ੍ਹਾਂ ਦੇ ਵਿੱਚ ਅਸੀਂ ਵੀ ਸ਼ਿਰਕਤ ਕੀਤੀ। ਮੈਂ ਤੁਹਾਨੂੰ ਇੱਕ ਖਾਸ ਤੇ ਖੁਸ਼ ਹੋਣ ਵਾਲੀ ਗੱਲ ਕਰਨ ਲੱਗਾ, ਫਿਰ ਅਸੀਂ ਸਮਾਪਤੀ ਵਾਲੇ ਪਾਸੇ ਹੋਈਏ। ਸਤਸੰਗਤ ਜੀ, ਲਗਭਗ 30,000 ਬੱਚੇ ਨੇ ਉਹਦੇ ਵਿੱਚ ਹਿੱਸਾ ਲਿਆ ਤੇ 30,000 ਬੱਚਿਆਂ ਦੇ ਵਿੱਚੋਂ 12,000 ਬੱਚੇ ਅਜਿਹੇ ਸਨ ਜਿਨ੍ਹਾਂ ਨੂੰ ਜਾਂਚ ਆ ਗਈ ਕਿ ਗੁਰੂ ਸਾਹਿਬ ਜੀ ਦੀ ਹੁਕਮਨਾਮਾ ਕਿਵੇਂ ਲੈਣਾ, ਗੁਰੂ ਸਾਹਿਬ ਜੀ ਦੀ ਅਰਦਾਸ ਕਿਵੇਂ ਕਰਨੀ ਹੈ, ਗੁਰਦੁਆਰਾ ਸਾਹਿਬ ਜੀ ਦੀ ਸਾਂਭ ਸੰਭਾਲ ਕਿਵੇਂ ਕਰਨੀ ਹੈ, ਲੋੜ ਹੈ ਅੱਜ ਉਹਨਾਂ ਬੱਚਿਆਂ ਨੂੰ ਸੰਭਾਲਣ ਦੀ। ਤੇ ਮੈਂ ਪ੍ਰਬੰਧਕ ਸੱਜਣਾ ਦੇ ਚਰਨਾਂ ਵਿੱਚ ਵੀ ਬੇਨਤੀ ਕਰਾਂਗਾ ਕਿ ਅਜਿਹੇ ਬੱਚਿਆਂ ਨੂੰ ਹੱਲਾਸ਼ੇਰੀ ਦੇ ਕੇ ਅਸੀਂ ਗੁਰੂ ਘਰ ਦਾ ਪ੍ਰਬੰਧ ਇਹਨਾਂ ਨੂੰ ਸੌਂਪੀਏ ਤਾਂ ਜੋ ਉਹ ਗੁਰੂ ਘਰ ਦੀ ਸੇਵਾ ਕਰਨ, ਚੰਗੇ ਤੇ ਯੋਗ ਪ੍ਰਬੰਧਕ ਬਣਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਕੈਂਪ ਲਗਾਏ ਗਏ। ਸਤ ਸਿੰਘ ਜੀ, ਹੁਣ ਗੁਰੂ ਕੇ ਬਾਗ ਦੇ ਮੋਰਚੇ ਦੀ ਸ਼ਤਾਬਦੀ 6, 7 ਅਤੇ 8 ਅਗਸਤ ਨੂੰ ਵੱਡੇ ਪੱਧਰ ਤੇ ਮਨਾਈ ਜਾ ਰਹੀ ਹੈ। ਸਾਡੇ ਪੁਰਖਿਆਂ ਦੀਆਂ ਉਹ ਸ਼ਹਾਦਤਾਂ, ਜਿਨ੍ਹਾਂ ਸ਼ਹਾਦਤਾਂ ਦੇ ਬਾਰੇ ਅੰਗਰੇਜ਼ ਲਿਖਾਰੀਆਂ ਨੇ ਵੀ ਇਹ ਗੱਲ ਲਿਖੀ ਕਿ ਇਹ ਜਦੋਂ ਡਾਂਗਾ ਖਾ ਰਹੇ ਸਨ ਤੇ ਡਾਂਗਾ ਖਾਂਦਿਆਂ ਐਵੇਂ ਪ੍ਰਤੀਤ ਹੋ ਰਹੇ ਸਨ ਕਿ ਇਹਨਾਂ ਵਰਗਾ ਦੁਨੀਆਂ ਦੇ ਉੱਪਰ ਸੱਤਿਆਗ੍ਰਹੀ ਵੀ ਕੋਈ ਨਹੀਂ ਹੋ ਸਕਦਾ, ਸਿੱਖਾਂ ਵਰਗਾ ਦੁਨੀਆਂ ਦੇ ਉੱਪਰ ਬਹਾਦਰ ਵੀ ਕੋਈ ਨਹੀਂ ਹੋ ਸਕਦਾ, ਸੂਰਮਾ ਵੀ ਕੋਈ ਨਹੀਂ ਹੋ ਸਕਦਾ ਤੇ ਸਿੱਖਾਂ ਵਰਗਾ ਦੁਨੀਆਂ ਦੇ ਉੱਪਰ ਸੱਤਿਆਗ੍ਰਹੀ ਵੀ ਕੋਈ ਨਹੀਂ ਹੋ ਸਕਦਾ। ਸੋ ਸਤ ਸਿੰਘ ਜੀ, ਆਓ ਅਖੀਰਲੀਆਂ ਦੋ ਪੰਕਤੀਆਂ ਦਾ ਪਾਠ ਕਰਕੇ ਸਮਾਪਤੀ ਕਰੀਏ ਜੀ।
ਦਇਆ